ਯੋਗ ਅਤੇ ਸਨਮਾਨ ਯੋਗ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਨਿੱਤਾਂ ਪ੍ਰਤੀ ਸੰਧਿਆ ਵੇਲੇ ਗੁਰੂ ਘਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਇਤਿਹਾਸ ਨਾਲ ਜੁੜਦੇ ਹੋ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਨ ਯੋਧੇ, ਦਾਨਸ਼ਵੰਤ ਅਤੇ ਆਪ ਪਰਮਾਤਮ ਸਰੂਪ, ਜਿਨ੍ਹਾਂ ਦੇ ਆਲੇ ਦੁਆਲੇ ਇਹਨਾਂ ਪਹਾੜੀ ਰਾਜਿਆਂ ਨੇ, ਵਜ਼ੀਰ ਖਾਂ ਵਰਗਿਆਂ ਨੇ, ਜ਼ਬਰਦਸਤ ਖਾਂ ਲਾਹੌਰ ਦਾ ਸੂਬੇਦਾਰ, ਲਗਭਗ ਕਈ ਲੱਖ ਫੌਜ ਲੈ ਕੇ, 900 ਨਗਾਰੇ ਅਤੇ ਨਿਸ਼ਾਨ ਸਾਹਿਬ ਲੈ ਕੇ, ਹੈਦਰੀ ਝੰਡੇ ਲੈ ਕੇ ਇਹ ਮੁਗਲ ਆਏ, ਪਠਾਨ ਆਏ, ਸੱਯਦ ਆਏ, ਅਤੇ ਪਹਾੜੀ ਰਾਜੇ ਵੀ ਆਪਣੇ ਨਗਾਰੇ ਲੈ ਕੇ ਨਿਸ਼ਾਨ ਸਾਹਿਬ ਲੈ ਕੇ ਆਏ। ਅਨੰਦਪੁਰ ਸਾਹਿਬ ਜੀ ਦੇ ਆਲੇ ਦੁਆਲੇ ਫੌਜਾਂ ਹੀ ਫੌਜਾਂ, ਦੂਰ ਤੱਕ ਹਰ ਪਾਸੇ ਸਿਪਾਹੀ ਯੋਧੇ ਹਨ। ਖਾਲਸਾ ਜੀਓ, ਇੱਕ ਦਰਖਤ ਦੇ ਥੱਲੇ ਬਹਿ ਕੇ ਇਹ ਆਪਸ ਵਿੱਚ ਕੁਝ ਖੇਡ ਰਹੇ ਸਨ, ਜਿਵੇਂ ਕੋਈ ਤਾਸ਼ ਖੇਡਦਾ ਹੈ, ਕੋਈ ਸ਼ਤਰੰਜ ਖੇਡਦਾ ਹੈ, ਗੱਲਾਂ ਬਾਤਾਂ ਕਰੀ ਜਾ ਰਹੇ। ਤੇ ਮਹਾਰਾਜ ਜੀ ਨੇ ਦੋ ਤੀਰ ਚਲਾਏ, ਜਦੋਂ ਦੂਜਾ ਤੀਰ ਚਲਾਇਆ ਉਸ ਤੋਂ ਪਹਿਲਾਂ ਸੋਚਦੇ ਪਏ ਸਨ ਕਿ ਮਹਾਰਾਜ ਜੀ ਬੜੇ ਕਰਾਮਾਤੀ ਹਨ, ਇਹਨਾਂ ਕੋਲ ਕੋਈ ਰਿਧੀਆਂ ਸਿੱਧੀਆਂ ਹਨ, ਇਹਨਾਂ ਨੇ ਲੋਹਾ ਬੰਨਿਆ ਹੋਇਆ ਹੈ। ਸਤਿਗੁਰ ਨੇ ਆਖਿਆ, ਨਹੀਂ ਉਹ ਦਾਨਿਸ਼ ਬੰਦੋ, ਇਹ ਲੋਹਾ ਨਹੀਂ ਬੰਨਿਆ ਹੋਇਆ, ਇਹ ਕੋਈ ਕਰਾਮਾਤ ਨਹੀਂ, ਇਹ ਸਾਡੀ ਵਿਦਿਆ ਹੈ, ਸਾਡਾ ਧਨੁਸ਼ ਅਭਿਆਸ ਹੈ, ਸਾਡੀ ਸ਼ਸਤਰ ਵਿਦਿਆ ਦਾ ਇਤਨਾ ਅਭਿਆਸ ਕਿ ਮਹਾਰਾਜ ਨੇ ਲਗਭਗ 250 ਤੱਕ, ਇਹ ਵੀ ਦੱਸਦੇ ਮਹਾਂਪੁਰਸ਼ ਕਿ ਇੱਕ ਹੁੰਦਾ ਲਗਭਗ 4.5 ਮੀਲ ਦਾ, ਕਿਤਨਾ ਦੂਰ ਲਾ ਲਓ, 250 ਤੱਕ ਤੀਰ ਮਾਰਿਆ, ਦੂਜਾ ਤੀਰ ਮਾਰਿਆ, ਚਿੱਠੀ ਲਿਖ ਕੇ ਨਾਲ ਭੇਜੀ ਫਾਰਸੀ ਅੱਖਰਾਂ ਵਿਖੇ ਕਿ ਇਹ ਮਤ ਜਾਣੋ ਕਿ ਸਾਡੇ ਵਿੱਚ ਕਰਾਮਾਤ ਹੈ। ਕਰਾਮਾਤ ਹੈ ਉਹ ਵੱਖਰੀ ਚੀਜ਼ ਹੈ, ਗੁਰੂ ਰੂਪ ਕਰਾਮਾਤ ਹੁੰਦੀ ਹੈ, ਪਰਮਾਤਮਾ ਰੂਪ ਉਹ ਵੱਖਰੀ ਚੀਜ਼ ਹੈ, ਪਰ ਇਹ ਸਾਡੀ ਵਿਦਿਆ ਹੈ। ਜਦੋਂ ਚਿੱਠੀ ਲਿਖ ਕੇ ਤੀਰ ਦੇ ਨਾਲ ਬੰਨੀ ਤੇ ਬੰਨ ਕੇ ਤੀਰ ਚਲਾਇਆ, ਸ਼ੂਕਦਾ ਤੀਰ ਗਿਆ, ਚੜ ਚੜ ਦੀ ਆਵਾਜ਼ ਆਈ, ਸਾਰੇ ਸਿੰਘ ਵੀ ਸੁਣ ਕੇ ਆਵਾਜ਼ ਨੂੰ ਬੜੇ ਨਿਹਾਲ ਹੋਏ। ਜਿਸ ਤਖ਼ਤ ਪੋਸ਼ ਤੇ ਬੈਠੇ ਸਨ, ਇੱਕ ਨਾਲ ਦਰਖਤ ਸੀ, ਉਹਦੇ ਉੱਤੇ ਮਹਾਰਾਜ ਜੀ ਨੇ ਇਹ ਤੀਰ ਮਾਰਿਆ, ਇਕਦਮ ਸਾਰੇ ਡਰ ਗਏ। ਇੱਕ ਬੰਦਾ ਭੇਜਿਆ ਇਹਨਾਂ ਨੇ ਵੀ ਦੇਖੋ ਵੀ ਕੀ ਹੈ, ਚਿੱਠੀ ਖੋਲੀ, ਬੜੀ ਜ਼ਬਰਦਸਤ ਖਾਂ ਨੇ ਕਿ ਫਾਰਸੀ ਅੱਖਰਾਂ ਵਿੱਚ ਕੁਝ ਲਿਖਿਆ ਹੋਇਆ ਹੈ। ਜਦੋਂ ਸਾਰਾ ਪੜ੍ਹਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਇਹ ਪਾਵਨ ਚਿੱਠੀ, ਉਸ ਵਿੱਚ ਲਿਖਿਆ ਹੋਇਆ ਸੀ ਵੀ ਤੁਸੀਂ ਸਾਰੇ ਸਿਆਣੇ ਹੋ, ਅਕਲਮੰਦ ਹੋ, ਦਾਨਿਸ਼ਵੰਦ ਹੋ, ਪਰ ਇਹ ਸਾਡੀ ਵਿਦਿਆ ਹੈ, ਅਭਿਆਸ ਹੈ, ਜਿਹੜਾ ਜਿਤਨਾ ਅਭਿਆਸ ਕਰੇਗਾ ਜਿਸ ਚੀਜ਼ ਦਾ, ਉਹਦਾ ਉਤਨਾ ਹੀ ਅਭਿਆਸ ਹੋਰ ਵਧੇਗਾ। ਇਹ ਤਾਂ ਆਮ ਦੁਨਿਆਵੀ ਕਹਾਵਤ ਹੈ, ਜਿਹੜਾ ਪੜ੍ਹੇ ਹੀ ਨਾ ਉਹਨੂੰ ਕੀ ਆਉਣਾ। ਸਿਆਣੇ ਮਹਾਂਪੁਰਸ਼ ਆਖਦੇ ਭਾਈ, ਜਿਸ ਚੀਜ਼ ਦਾ ਜਿਤਨਾ ਅਭਿਆਸ ਕਰੋਗੇ ਉਤਨੀ ਸਰਲ ਹੋਵੇਗੀ, ਜ਼ੁਬਾਨੀ ਕੰਠ ਹੋਵੇਗੀ, ਜਿਵੇਂ ਜਾਪ ਸਾਹਿਬ ਕਈਆਂ ਨੂੰ ਨਹੀਂ ਆਉਂਦਾ, ਸਾਨੂੰ ਆਉਂਦਾ ਨਹੀਂ ਜੀ, ਕੀ ਕਰੀਏ ਭਾਈ? ਫਿਰ ਰੋਜ਼ ਹੀ ਇਹਦਾ ਪਾਠ ਕਰੋ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਚਾਲ ਨਾਲ, ਸ਼ੌਂਕ ਨਾਲ, ਨਾਲ ਅਰਥ ਭਾਵ ਸਮਝ ਕੇ ਦੇ, ਆਪੇ ਯਾਦ ਹੋ ਜਾਏਗਾ। ਮਹੀਨੇ ਤੱਕ, ਦੋ ਮਹੀਨੇ, ਸਾਲ ਤੱਕ ਐਵੇਂ ਡਰੀ ਜਾਂਦੇ ਆ ਬਾਣੀ ਤੋਂ। ਇਹ ਬਾਣੀ ਸਾਡੇ ਰੂਹ ਦੀ ਖੁਰਾਕ ਹੈ ਭਾਈ, ਜਿਤਨਾ ਅਭਿਆਸ ਕਰਾਂਗੇ ਉਤਨਾ ਅੰਦਰ ਵਸੇਗੀ। ਇਸੇ ਤਰ੍ਹਾਂ ਸ਼ਸਤਰ ਵਿਦਿਆ, ਦੁਨਿਆਵੀ ਵਿਦਿਆ, ਜਿਹੜਾ ਡਰੇ ਪੜ੍ਹਨ ਤੋਂ ਉਹ ਬੰਦਾ ਕਾਇਰ ਹੁੰਦਾ ਹੈ, ਜਿਹੜਾ ਸਾਹਮਣਾ ਕਰੇ ਦੁੱਖ ਦਾ ਉਹਨੂੰ ਕਹਿੰਦੇ ਵੀ ਯੋਧਾ ਇਹੀ ਹੈ। ਸਤਿਗੁਰ ਨੇ ਆਖਿਆ ਭਾਈ ਇਹ ਯੋਧਿਆਂ ਦਾ ਕੰਮ ਹੈ, ਕਾਇਰਾਂ ਦਾ ਕੰਮ ਨਹੀਂ। ਜਦੋਂ ਸਭ ਕੁਛ ਪੜ੍ਹਿਆ ਇਹਨਾਂ ਨੇ ਤੇ ਆਪਣੇ ਅੰਦਰ ਹੀ ਅੰਦਰ ਸਤਿਗੁਰ ਦੀ ਵਡਿਆਈ ਕਰਨ ਲੱਗੇ। ਬਾਹਰੋਂ ਕੋਈ ਨਹੀਂ ਸਤਿਗੁਰ ਦੀ ਵਡਿਆਈ ਕਰ ਰਿਹਾ, ਪਤਾ ਵੀ ਦੂਜਾ ਨਾ ਸੁਣ ਲਵੇ, ਅੰਦਰ ਬੜੇ ਹੈਰਾਨ ਹੋ ਰਹੇ ਸਤਿਗੁਰ ਦੀ ਵਡਿਆਈ ਸੁਣ ਕੇ ਅਤੇ ਆਪਣੇ ਮਨ ਵਿੱਚ ਕਰੀ ਜਾ ਰਹੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ। ਤੇ ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨਾਲ ਭਾਈ ਦਇਆ ਸਿੰਘ ਜੀ ਵਾਰਤਾਲਾਪ ਕਰ ਰਹੇ ਹਨ, ਭਾਈ ਸਾਹਿਬ ਨੇ ਆਖਿਆ ਮਹਾਰਾਜ ਕਿ ਚੜ੍ਹਦੇ ਤੋਂ ਛਿਪਦੇ ਤੱਕ ਇਹਨਾਂ ਤੁਰਕਾਨੇ ਦਾ ਰਾਜ ਹੈ, ਤੁਰਕਾਂ ਦਾ ਰਾਜ, ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ, ਸਾਰੀ ਪ੍ਰਜਾ ਉਹਦੇ ਅਧੀਨ ਹੈ ਮਹਾਰਾਜ, ਉਹਦਾ ਹਾਲਾ ਭਰਦੀ ਹੈ, ਤੁਸੀਂ ਇਕੱਲੇ ਹੀ ਹੋ ਮਹਾਰਾਜ ਜਿਸ ਨਾਲ ਜਿਨ੍ਹਾਂ ਨੇ ਇਤਨਾ ਫਤੂਰ ਬਚਾਇਆ ਹੋਇਆ। ਇਸ ਤੁਰਕਾਂ ਦੇ ਖਿਲਾਫ ਆਪ ਜੀ ਨੇ ਇਹ ਝੰਡਾ ਚੁੱਕਿਆ ਮਹਾਰਾਜ, ਧੰਨ ਤੁਸੀਂ ਕਲਗੀਧਰ ਪਾਤਸ਼ਾਹ, ਤੇ ਸਮਾਂ ਆਵੇਗਾ ਇੱਕ ਨਾ ਇੱਕ ਦਿਨ ਇਹ ਸਭ ਖਤਮ ਹੋ ਜਾਣਗੇ, ਇਹਨਾਂ ਦੇ ਨਗਾਰੇ ਜਿਹੜੇ ਵੱਜਦੇ ਹਨ ਉਹਦੇ ਤੋਂ ਅਸਤ ਲੈ ਕੇ ਇਹ ਸਭ ਖਤਮ ਹੋ ਜਾਣਗੇ ਮਹਾਰਾਜ ਕਲਗੀਧਰ ਪਾਤਸ਼ਾਹ ਜੀਓ, ਤੇ ਖਾਲਸੇ ਦਾ ਰਾਜ ਤਾਂ ਹੋਣਾ ਹੀ ਹੈ, ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਤੇ ਸਤਿਗੁਰੂ ਕਹਿਣ ਲੱਗੇ ਫਿਕਰ ਨਾ ਕਰੋ ਖਾਲਸਾ ਜੀਓ, ਮੇਰਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਤੇ ਭਾਰੂ ਹੈ ਤੇ ਭਾਰੂ ਰਹੇਗਾ। ਇਸ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਜਦੋਂ ਹੱਲਾ ਕਰਦੇ ਹਨ ਅੱਧੀ ਰਾਤ ਨੂੰ ਜਾ ਕੇ, ਤੇ ਵੱਡੇ ਵੱਡੇ ਭੀਮ ਚੰਦ ਵਰਗੇ ਹੈਰਾਨ ਹੁੰਦੇ। ਇੱਕ ਸਰਫ ਅਲੀ ਯੋਧਾ ਇਹਨਾਂ ਦਾ, ਉਹ ਕਹਿਣ ਲੱਗਾ ਤੁਸੀਂ ਫਿਕਰ ਨਾ ਕਰੋ ਕਿ ਮੈਂ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜ ਦੇਵਾਂਗਾ, ਹੁਕਮ ਤਾਂ ਕਰੋ, ਜਿਤਨੇ ਸਿੰਘ ਅੰਦਰ ਹਨ ਸਭ ਨੂੰ ਮਾਰ ਦੇਵਾਂਗਾ। ਪਰ ਜ਼ਬਰਦਸਤ ਖਾਨ ਨੇ ਆਖਿਆ ਨਹੀਂ, ਇਤਨੀ ਕਾਹਲੀ ਨਾ ਕਰੋ, ਬਸ ਆਪਣੀ ਤਕਰਾਈ ਰੱਖੋ, ਨਾ ਕੋਈ ਅੰਦਰ ਪਾਣੀ ਜਾਣ ਦਿਓ, ਨਾ ਕੋਈ ਅੰਨ ਜਾਣ ਦਿਓ, ਜਿਹੜਾ ਸਿੰਘ ਬਾਹਰ ਆਵੇ ਉਹਨੂੰ ਮਾਰ ਦਿਓ। ਤੇ ਇਸ ਤਰ੍ਹਾਂ ਖਾਲਸਾ ਜੀ ਉਹ ਸਭ ਪਾਸੇ ਤਕਰਾਈ ਹੋ ਗਈ ਹੈ, ਇਤਨੇ ਮੋਰਚੇ ਗੰਭੀਰ ਹੋ ਗਏ ਕਿ ਖਾਸ ਤੌਰ ਤੇ ਲੋਹਗੜ੍ਹ ਦੇ ਕਿਲੇ ਦੇ ਆਲੇ ਦੁਆਲੇ ਮੋਰਚਾ ਨੇੜੇ ਆ ਗਿਆ। ਤੇ ਹੁਣ ਕਿਵੇਂ ਗੁਰੂ ਕੇ ਪਿਆਰੇ ਅੱਧੀ ਰਾਤ ਨੂੰ ਹੱਲਾ ਕਰ ਰਹੇ ਹਨ, ਆਓ ਖਾਲਸੇ ਦਾ ਇਹ ਹੱਲਾ ਮਹਾਂਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੋ ਸ਼ਬਦ ਸਰੂਪ ਹਨ ਉਹਨਾਂ ਦੇ ਚਰਨਾਂ ਦਾ ਧਿਆਨ ਧਾਰਨ ਕਰੋ ਅਤੇ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹੋ ਤੋ ਦੂਰ ਕੁਛ ਲੋਹਗੜ੍ਹ, ਆਨੰਦਪੁਰ ਤੇ ਸੋਏ।
ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਦਰਸ਼ਨ ਕੀਤੇ ਹਨ ਤਖ਼ਤ ਕੇਸਗੜ੍ਹ ਸਾਹਿਬ ਜੀ ਦੇ, ਉਹ ਜਾਣਦੇ ਹਨ ਕਿਲ੍ਹਾ ਲੋਹਗੜ੍ਹ ਥੋੜਾ ਦੂਰ ਹੈ, ਜਾ ਕੇ ਦਰਸ਼ਨ ਕਰੋ, ਅੱਜ ਸਟੇਸ਼ਨ ਦੇ ਪਰਲੇ ਪਾਸੇ ਹੈ, ਜਿਸ ਨੇ ਪਟੜੀ ਹੈ ਰੇਲ ਦੀ ਉਹਦੇ ਪਰਲੇ ਪਾਸੇ ਕਿਲ੍ਹਾ ਲੋਹਗੜ੍ਹ ਹੈ, ਤੇ ਬਾਕੀ ਕਿਲ੍ਹਾ ਆਨੰਦਗੜ੍ਹ ਕੇਸਗੜ੍ਹ ਨੇੜੇ ਨੇੜੇ ਹੀ ਹੈ। ਤੇ ਉਹਦੇ ਪਰੇ ਪਰੇ ਖਾਲੀ ਜਗ੍ਹਾ ਸੀ। ਅੱਜ ਕੱਲ ਤਾਂ ਕਈ ਡੇਰੇ ਬਣ ਗਏ, ਮਕਾਨ ਬਣ ਗਏ, ਪਰ ਅੱਜ ਵੀ ਕਿਲੇ ਲੋਹਗੜ੍ਹ ਵਾਲੇ ਇਤਨੇ ਮਕਾਨ ਨਹੀਂ ਹੈ ਜਿਤਨੇ ਘਰ ਕਿਲਾ ਕੇਸਗੜ੍ਹ ਸਾਹਿਬ ਆਨੰਦਗੜ੍ਹ ਸਾਹਿਬ ਵੱਲ ਹਨ। ਤੇ ਉਹ ਕਿਲਾ ਲੋਹਗੜ੍ਹ ਦੂਰ ਸੀ, ਜਿਹਦੇ ਆਲੇ ਦੁਆਲੇ ਬਹੁਤਾ ਇਹਨਾਂ ਤੁਰਕਾਂ ਦਾ ਪੈਰਾ ਸੀ।
ਧੁੱਕੇ ਮੋਰਚੇ ਨਿਕਟ ਤੈ ਦਿਨ ਪ੍ਰਤ ਗਾਫਲ ਹੋਏ।
ਇਹਨਾਂ ਦੇ ਮੋਰਚੇ ਹੋਰ ਨੇੜੇ ਆਈ ਗਏ ਤੇ ਇਹਨਾਂ ਨੇ ਆਪਣੀ ਛਾਉਣੀ ਥੋੜੇ ਹੋਰ ਨੇੜੇ ਕਰ ਲਈ, ਥੋੜੀ ਹੋਰ ਨੇੜੇ ਕਰ ਲਈ। ਕਰਦੇ ਕਰਦੇ ਇਹਨਾਂ ਤੁਰਕਾਂ ਦੇ ਮੋਰਚੇ ਇਹਨਾਂ ਦੇ ਬੜਾ ਨੇੜੇ ਆਉਂਦੇ ਗਏ ਤੇ ਗਾਫਲ ਹੁੰਦੇ ਗਏ। ਗਾਫਲ ਕਹਿੰਦੇ ਬੇਫਿਕਰ, ਬੇਫਿਕਰ ਹੁੰਦੇ ਗਏ ਵੀ ਸਾਨੂੰ ਕੀ ਪਰਵਾਹ, ਸਾਡੇ ਕੋਲ ਬੜੀ ਫੌਜ ਹੈ, ਬੜਾ ਲਾਓ ਲਸ਼ਕਰ ਹੈ, ਸਿੰਘ ਤਾਂ ਥੋੜੇ ਹਨ, ਅਸੀਂ ਕੱਲ ਮਾਰ ਲਈਏ ਇਹਨਾਂ ਨੂੰ। ਇਸ ਤਰ੍ਹਾਂ ਇਹ ਗਾਫਲ ਹੁੰਦੇ ਗਏ।
ਲਲਿਤ ਪਦ ਛੰਦ ਇੱਕ ਦਿਨ ਨਿਸਾ ਭਈ ਅੰਧਿਆਰੀ।
ਇੱਕ ਦਿਨ ਦਾ ਸਮਾਂ, ਦਿਨ ਬੀਤ ਗਿਆ, ਰਾਤ ਆ ਗਈ, ਬੜੀ ਗਾੜੀ ਹਨੇਰੀ ਰਾਤ। ਤੇ ਉਸ ਰਾਤ ਵਿਖੇ ਇਹਨਾਂ ਗੁਰੂ ਕੇ ਸਿੰਘਾਂ ਨੇ
ਸ਼ੇਰ ਸਿੰਘ ਬਚ ਪਾਖਾ,
ਇੱਕ ਭਾਈ ਸ਼ੇਰ ਸਿੰਘ ਉਹਨੇ ਬਚਨ ਕੀਤੇ ਹਨ।
ਨਾਹਰ ਸਿੰਘ ਜੀ ਸਾਵਧਾਨ ਬਨ,
ਹੁਣ ਭਰਾਵਾ ਭਾਈ ਨਾਹਰ ਸਿੰਘ, ਸ਼ੇਰ ਸਿੰਘ ਜੀ ਨੇ ਭਾਈ ਨਾਹਰ ਸਿੰਘ ਨੂੰ ਆਖਿਆ, ਸੁਣ ਭਰਾਵਾ ਸਾਵਧਾਨ ਬਣੋ, ਸੁਚੇਤ ਹੋ ਤੇ ਮੇਰੀ ਗੱਲ ਸੁਣੋ।
ਸੁਣ ਮੇਰੀ ਅਭਿਲਾਖਾ,
ਮੇਰੀ ਇੱਕ ਇੱਛਾ ਹੈ, ਤੁਸੀਂ ਇਹ ਇੱਛਾ ਸੁਣੋ।
ਸ੍ਰੀ ਆਨੰਦਪੁਰ ਤੇ ਕੁਛ ਅੰਤਰ,
ਸ੍ਰੀ ਆਨੰਦਪੁਰ ਸਾਹਿਬ ਤੇ ਉਹਦੇ ਆਲੇ ਦੁਆਲੇ ਜਿਤਨੇ ਕਿਲੇ ਹਨ ਅਸੀਂ ਉਸ ਤੋਂ ਥੋੜਾ ਦੂਰ ਹਾਂ।
ਮੇਰੇ ਨਹੀਂ ਲੱਖ ਸੋ,
ਉਹ ਸਾਡੇ ਨੇੜੇ ਨਹੀਂ, ਸਾਡੇ ਤੋਂ ਦੂਰ ਹਨ।
ਜਾਂ ਤੇ ਨਿਕਟ ਮੋਰਚੇ ਲਿਆਵਤ,
ਤੇ ਦੂਜੀ ਗੱਲ ਇਹ ਜਿਹੜੇ ਤੁਰਕ ਹਨ, ਪਹਾੜੀ ਰਾਜੇ, ਸੂਬਾ ਲਾਹੌਰ ਵਜ਼ੀਰ ਖਾਂ, ਸੂਬਾ ਜ਼ਬਰਦਸਤ ਲਾਹੌਰ ਦਾ ਸੂਬੇਦਾਰ, ਸਰਹੰਦ ਦਾ ਸੂਬੇਦਾਰ, ਦੋਵੇਂ ਸੂਬੇਦਾਰ ਆਪਣੀ ਫੌਜ ਨੇੜੇ ਲੈ ਕੇ ਆ ਰਹੇ ਸਨ। ਉਧਰ ਨੀ ਫੌਜ ਲੈ ਕੇ ਜਾ ਰਹੇ, ਸਾਡੇ ਵੱਲ ਲੈ ਕੇ ਆ ਰਹੇ। ਜਿੱਦਾਂ ਕਿਲਾ ਆਨੰਦਗੜ੍ਹ ਹੈ, ਕਿਲਾ ਕੇਸਗੜ੍ਹ ਸਾਹਿਬ ਹੈ, ਉਸ ਤੋਂ ਇਹਨਾਂ ਦਾ ਅੰਤਰਾ ਹੈ, ਦੂਰੀ ਹੈ, ਪਰ ਸਾਡੇ ਵੱਲ ਇਹ ਫੌਜ ਨੇੜੇ ਕਰ ਰਹੇ ਹਨ।
ਮਨ ਵਧਾਏ ਸਭ ਕੋ,
ਸਭਨਾਂ ਦੇ ਮਨ ਵਿਖੇ ਵਧਾਈ ਵੱਜ ਰਹੀ ਹੈ, ਭਾਵ ਖੁਸ਼ੀ ਹੋ ਕੇ ਬੜੇ ਆਨੰਦ ਵਿਖੇ ਆ ਕੇ ਆਪਣੇ ਮੋਰਚੇ ਨੇੜੇ ਕਰ ਰਹੇ ਹਨ।
ਅਗਮਪੁਰੇ ਅਰ ਹੋਲ ਗੜੀ ਮੈਂ,
ਕਿਲਾ ਅਗਮਪੁਰ, ਕਿਲਾ ਹੋਲਗੜ ਆਦਿਕ,
ਅਪਰ ਕੇਸਗੜ੍ਹ ਸਾਰੇ,
ਹੋਰ ਕਿਲਾ ਕੇਸਗੜ੍ਹ ਆਦਿਕ,
ਦੂਰ ਦੂਰ ਹੈ ਸਭ ਥਲ ਮੋਰਚੇ,
ਸਭ ਕਿਲਿਆਂ ਤੋਂ ਮੋਰਚੇ ਦੂਰ ਦੂਰ ਹਨ, ਪਰ ਸਾਡਾ ਹੀ ਕਿਲਾ ਹੈ, ਕਿਲਾ ਲੋਹਗੜ੍ਹ, ਜਿਹਦੇ ਨੇੜੇ ਇਹਨਾਂ ਤੁਰਕਾਂ ਦੇ ਫੌਜ, ਇਹਨਾਂ ਦੇ ਮੋਰਚੇ ਜ਼ਿਆਦਾ ਹਨ।
ਧੂਕੇ ਨਿਕਟੇ ਹਮਾਰੇ,
ਸਾਡੇ ਬਹੁਤੇ ਨੇੜੇ ਆ ਗਏ ਹਨ।
ਅਬ ਨਿਸ ਮਹਾ ਅੰਧੇਰ ਗੁਬਾਰੀ,
ਸੁਣ ਭਰਾਵਾ ਨਾਰਸਿਆ, ਹੁਣ ਅੱਧੀ ਰਾਤ ਦਾ ਸਮਾਂ ਹੈ, ਹਨੇਰਾ ਬਹੁਤਾ ਜ਼ਿਆਦਾ ਹੈ।
ਦੁਰਜਨ ਗਾਫਲ ਪਾਰੇ,
ਸਾਡੇ ਦੁਸ਼ਮਣ, ਇਹ ਦੁਸ਼ਟ, ਇਹ ਪਠਾਨ, ਇਹ ਸੈਯਦ, ਇਹ ਮੁਗਲ ਗਾਫਲ ਹੋ ਕੇ ਸੁੱਤੇ ਪਏ ਹਨ, ਬੇਫਿਕਰ ਹੋ ਕੇ ਘੋੜੇ ਵੇਚ ਕੇ ਸੁੱਤੇ ਪਏ ਹਨ।
ਤਰੇ ਭਰੋਸਾ ਸੁਪਤ ਪਰੇ ਬੋ,
ਇਹ ਤਾਂ ਭਰੋਸਾ ਧਾਰਨ ਕਰਕੇ ਸੁੱਤੇ ਪਏ ਕਿ ਸਾਡੀ ਜਿੱਤ ਤਾਂ ਹੋਣੀ ਹੋਣੀ ਹੈ, ਸਾਡੇ ਕੋਲ ਇਤਨੀ ਫੌਜ ਹੈ, ਇਤਨਾ ਲਾਓ ਲਸ਼ਕਰ ਹੈ ਕਿ ਸਿੰਘ ਤਾਂ ਆਟੇ ਵਿੱਚ ਲੂਣ ਵੀ ਨਹੀਂ, ਇਸ ਕਰਕੇ ਇਹ ਬੇਫਿਕਰ ਹੋ ਕੇ ਸੁੱਤੇ ਪਏ ਹਨ।
ਕੋ ਇਕ ਜਾਗਨ ਹਾਰੇ,
ਇੱਕ ਤੋਂ ਜਾਗਦੇ ਹੋਣੇ ਇਹਨਾਂ ਦੇ ਪਹਿਰੇਦਾਰ, ਕੋਈ ਇਹਨਾਂ ਦਾ ਜਗਾਉਣ ਵਾਲਾ, ਜਾਗਦੇ ਰਹੋ, ਜਿਹੜੇ ਅਲਾਰਮ ਦਿੰਦੇ ਰਹੇ, ਬਾਕੀ ਸਭ ਸੁੱਤੇ ਪਏ। ਦੋ ਚਾਰ ਬੰਦੇ ਜਾਗਦੇ ਹੋਣੇ ਇਹਨਾਂ ਦੇ, ਬਾਕੀ ਸਭ ਸੁੱਤੇ ਪਏ ਹਨ।
ਉੱਪਰ ਪਰੋ ਕਿਰਪਾਨਨ ਐਂਚੋ
ਖਾਲਸਾ ਜੀ, ਉਹ ਹੁਣ ਇੱਕ ਕੰਮ ਹੈ, ਅੱਧੀ ਰਾਤ ਨੂੰ ਆਪਣੀਆਂ ਤਲਵਾਰਾਂ ਧੂ ਕੇ ਇਹਨਾਂ ਤੁਰਕਾਂ ਦੇ ਉੱਤੇ ਪੈ ਜਾਓ। ਮੈਂ ਇਹੀ ਇੱਕ ਰਾਜਨੀਤੀ ਹੈ, ਹੁਣ ਸਮਾਂ ਮਿਲਿਆ ਹੈ, ਇਹ ਸਮੇਂ ਨੂੰ ਨਾ ਗਵਾਓ ਤੇ ਅੱਧੀ ਰਾਤ ਨੂੰ ਆਪਣੀਆਂ ਤਲਵਾਰਾਂ ਮਿਆਨਾਂ ਚੋਂ ਬਾਹਰ ਕੱਢ ਕੇ ਇਹਨਾਂ ਤੁਰਕਾਂ ਦੇ ਉੱਤੇ ਪੈ ਜਾਓ।
ਕਰੋ ਲਥੇਰ ਪਥੇਰਾ,
ਫੇਰ ਪਥੇਰਾ ਕਰ ਦੋ, ਲਾਸ਼ਾਂ ਦੇ ਢੇਰ ਲਾ ਦੋ, ਜਿਹੜਾ ਅੜੇ ਉਹਨੂੰ ਝਾੜ ਦਵੋ। ਪਰ ਖਾਲਸਾ ਜੀਓ, ਇਕਦਮ ਅੱਗੇ ਵਧਦਾ ਜਾਣਾ ਹੈ, ਪਿੱਛੇ ਪੈਰ ਨਹੀਂ ਕਰਨੇ।
ਇੱਕ ਵਾਰ ਕਰ ਕਰੋ ਕਿਨਾਰਾ,
ਇੱਕ ਵਾਰੀ ਕਿਨਾਰਾ ਕਰ ਦੋ। ਜਿਵੇਂ ਕੋਈ ਆਰਾ ਉਹਦੇ ਸਾਹਮਣੇ ਜਿੱਤੇ ਲੱਕੜ ਆਵੇ ਉਹਨੂੰ ਵੱਢਦਾ ਜਾਂਦਾ, ਇਸੇ ਤਰ੍ਹਾਂ ਤੁਹਾਡੀਆਂ ਤਲਵਾਰਾਂ ਆਰੇ ਦੇ ਸਮ ਹਨ, ਆਰੇ ਦੇ ਮਨਿੰਦ ਹਨ। ਤੁਸੀਂ ਆਪਣੀ ਤਲਵਾਰਾਂ ਨੂੰ ਆਰਾ ਬਣਾ ਕੇ ਇਹਨਾਂ ਤੁਰਕਾਂ ਦੇ ਸੀਸ, ਇਹਨਾਂ ਦੀਆਂ ਬਾਹਾਂ, ਲੱਤਾਂ, ਜੋ ਅੱਗੇ ਆਵੇ ਸਭ ਨੂੰ ਕੱਟ ਵੱਟ ਕਰੀ ਜਾਓ।
ਪਰ ਹੈ ਰੋੜ ਕਨੇਰਾ,
ਰੋੜਾ ਤੇ ਪਵੇਗਾ, ਕੋਈ ਗੱਲ ਨਹੀਂ, ਇਹਨਾਂ ਤੁਰਕਾਂ ਦੇ ਕਈਆਂ ਦੇ ਸੀਸ ਵੱਡੇ ਜਾਣਗੇ, ਸਭ ਨੂੰ ਵੱਢ ਕੱਢ ਕਰਕੇ ਪਰੇ ਕਰ ਦੋ।
ਨਹੀਂ ਪਛਾਣ ਪਰਸ ਪਰ ਹੋਵੇ,
ਅੱਧੀ ਰਾਤ ਹੈ, ਘੁੱਪ ਹਨੇਰਾ ਹੈ, ਆਪਸ ਵਿੱਚ ਪਛਾਣ ਤਾਂ ਹੁੰਦੀ ਨਹੀਂ, ਕਿਹੜਾ ਬੰਦਾ ਆਪਣਾ ਹੈ, ਕਿਹੜਾ ਬਗਾਨਾ ਹੈ, ਕਿਹੜਾ ਸਿੰਘ ਹੈ, ਕਿਹੜਾ ਪਠਾਨ ਹੈ, ਕਿਹੜਾ ਤੁਰਕ ਹੈ, ਇਹ ਕਿਸੇ ਨੂੰ ਪਛਾਣ ਨਹੀਂ ਹੋ ਰਹੀ।
ਕਟੇ ਪਰਸ ਪਰ ਸਾਰੇ,
ਸਾਰੇ ਆਪਸ ਵਿਖੇ ਕੱਟ ਵੱਟ ਕਰਕੇ ਆਪੇ ਮਰ ਜਾਣਗੇ, ਪਰ ਤੁਸੀਂ ਸਾਵਧਾਨ ਰਹਿਣਾ। ਤੁਸਾਂ ਨੇ ਕਿਵੇਂ ਮਾਰਨਾ? ਆਪਣੇ ਇੱਕ ਲਾਈਨ ਵਿਖੇ, ਕਤਾਰ ਵਿਖੇ ਤੁਰਦੇ ਜਾਣਾ ਤੇ ਕੱਟ ਵੱਟ ਕਰਦੇ ਜਾਣਾ। ਤੁਰ ਕੇ ਅੱਗੇ ਆ ਕੇ ਪਿੱਛੇ ਤੁਸੀਂ ਘੇਰਾ ਪਾ ਕੇ ਵਾਪਸ ਆ ਜਾਣਾ। ਪਿੱਛੇ ਜੋ ਮਰਜ਼ੀ ਕਰਨ, ਇਹ ਆਪਸ ਵਿੱਚ ਲੜ ਕੇ ਮਰ ਜਾਣਗੇ, ਪਰ ਤੁਸੀਂ ਆਪਣਾ ਕੰਮ ਇਸ ਤਰ੍ਹਾਂ ਕਰੋ।
ਹੋਤ ਪ੍ਰਾਤ ਕੇ ਕਰੇ ਫਰਕ ਫਿਰ,
ਸਵੇਰ ਜਦੋਂ ਹੋਵੇਗੀ ਆਪੇ ਫਰਕ ਹੋ ਜਾਏਗਾ, ਆਪੇ ਅੰਤਰਾ ਪੈ ਜਾਏਗਾ, ਸਾਡੇ ਤੋਂ ਦੂਰ ਹੋ ਜਾਣਗੇ। ਇਸ ਕਰਕੇ ਇਹੀ ਤਰੀਕਾ ਹੈ, ਜਿਹੜੇ ਇਹ ਤੁਰਕ ਇਹ ਪਠਾਨ ਆਪਣੇ ਮੋਰਚੇ ਅੱਗੇ ਕਰ ਰਹੇ ਹਨ, ਇਹ ਮੋਰਚੇ ਪਿੱਛੇ ਲੈ ਜਾਣਗੇ।
ਨਿਕਟ ਨਾ ਆਏ ਹਮਾਰੇ,
ਸਾਡੇ ਇਹ ਨੇੜੇ ਨਹੀਂ ਆਣਗੇ।
ਸੁਨ ਨਾਰ ਸਿੰਘ ਤੈ ਸਮਝਾਇਓ,
ਸ਼ੇਰ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ, ਨਾਰ ਸਿੰਘ ਇਸ ਤਰ੍ਹਾਂ ਕਰੀਏ, ਅੱਧੀ ਰਾਤ ਨੂੰ ਆਪਣੀਆਂ ਤਲਵਾਰਾਂ ਧੂ ਕੇ ਇਹਨਾਂ ਤੁਰਕਾਂ ਦੇ ਪੈ ਜਾਈਏ। ਤੇ ਨਾਰ ਸਿੰਘ ਨੇ ਆਖਿਆ, ਭਾਈ ਮੇਰੀ ਗੱਲ ਵੀ ਸੁਣ,
ਹੁਕਮ ਨਾ ਪ੍ਰਭੂ ਬਖਾਨਾ,
ਇਹ ਹੁਕਮ ਨਹੀਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਕਿ ਆਪਣੇ ਮੋਰਚੇ ਤੋਂ ਬਾਹਰ ਆਣਾ ਹੈ।
ਨਿਤ ਪ੍ਰਤ ਕੈਤ ਨਾ ਨਿਤ ਸੋ ਬਾਹਰ,
ਸਤਿਗੁਰ ਸਾਨੂੰ ਰੋਜ ਕਹਿੰਦੇ, ਭਾਈ ਖਾਲਸਾ ਜੀਓ, ਟਿਕ ਕੇ ਯੁੱਧ ਕਰੋ, ਆਪਣੇ ਮੋਰਚੇ ਵਿਖੇ ਬਹਿ ਕੇ, ਆਪਣੇ ਸਥਾਨ ਤੇ ਬਹਿ ਕੇ ਉੱਥੇ ਯੁੱਧ ਕਰੋ, ਤੁਸਾਂ ਨੇ ਮੋਰਚੇ ਤੋਂ ਬਾਹਰ ਨਹੀਂ ਆਣਾ।
ਦੁਰਗ ਰਹੋ ਸਾਵਧਾਨ,
ਜਿੱਥੇ ਜਿੱਥੇ ਤੁਹਾਡਾ ਅਸਥਾਨ ਹੈ, ਤੁਹਾਡਾ ਕਿਲਾ ਹੈ, ਤੁਸੀਂ ਉੱਥੇ ਹੀ ਬੈਠੇ ਰਹੋ।
ਅਬ ਬੂਜਨ ਕੀ ਬਿਦਨ ਬਨ ਹੈ,
ਦੇਖ ਭਾਈ ਸ਼ੇਰ ਸਿੰਘ, ਹੁਣ ਪੁੱਛਣ ਦਾ ਸਮਾਂ ਨਹੀਂ, ਅੱਧੀ ਰਾਤ ਹੋ ਗਈ ਹੈ, ਸਤਿਗੁਰ ਜੀ ਆਰਾਮ ਕਰਦੇ ਹੋਣੇ, ਸਵੇਰ ਹੋ ਗਈ ਪੁੱਛ ਲਵਾਂਗੇ, ਤੇ ਹੁਣ ਇਹ ਗੱਲ ਨਾ ਕਰ, ਇਹੀ ਚੰਗੀ ਹੈ।
ਕਿਰਪਾ ਸਿੰਧ ਸੁਖ ਮਾਈ,
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਕਿਰਪਾ ਸਿੰਧ, ਕਿਰਪਾ ਦੇ ਸਾਗਰ ਸਤਿਗੁਰ ਜੀ ਹੁਣ ਆਰਾਮ ਕਰਦੇ ਹੋਣੇ।
ਨਹੀਂ ਜਗਾਵਨ ਕੈਸੇ ਹੋਵੇ,
ਹੁਣ ਤਾਂ ਸਤਿਗੁਰ ਨੂੰ ਜਗਾਣਾ ਠੀਕ ਨਹੀਂ ਹੈ।
ਉਤੋਂ ਕਹੇ ਤੋ ਪਾਈ,
ਤੈਨੂੰ ਕੀ ਗੱਲ ਸਮਝਾਈਏ, ਤੂੰ ਆਪੇ ਸਮਝਦਾਰ ਹੈ। ਸਤਿਗੁਰ ਨੂੰ ਸਮਝਾ ਉਠਾਣਾ ਅੱਧੀ ਰਾਤ ਨੂੰ ਠੀਕ ਨਹੀਂ, ਤੁਸੀਂ ਆਪੇ ਸਮਝ ਜਾਓ, ਤੁਸੀਂ ਆਪ ਸਿਆਣੇ ਹੋ।
ਸ਼ੇਰ ਸਿੰਘ ਪੁਨ ਕਯੋ ਲਖੋ,
ਤੇ ਸ਼ੇਰ ਸਿੰਘ ਜੀ ਨੇ ਫਿਰ ਆਖਿਆ, ਸੁਣ ਭਾਈ ਨਾਰ ਸਿੰਘ,
ਇਮ ਰਾਜਨੀਤ ਕੀ ਬਾਤੀ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰਾਜਨੀਤੀ ਹੈ, ਇਹਦੇ ਚਾਰ ਦਾਵ ਹੁੰਦੇ ਹਨ, ਸ਼ਾਮ, ਦਾਮ, ਦੰਡ, ਭੇਦ। ਜਿੱਥੇ ਦਾਵ ਲੱਗੇ ਉੱਥੇ ਤਲਵਾਰ ਧੂ ਦੋ, ਇਹ ਚੰਗਾ ਹੈ। ਜਦੋਂ ਸਮਾਂ ਲੱਗੇ, ਦਿਨੇ ਰਾਤ ਨੂੰ ਜਦੋਂ ਸਿੰਘਾਂ ਦਾ ਦਾਵ ਲੱਗ ਜੇ, ਤੇ ਕਈ ਕਹਿੰਦੇ ਵੀ ਸਿੰਘਾਂ ਦੇ 12 ਵੱਜ ਗਏ, ਉਹ ਪਤਾ ਨਹੀਂ ਇਹਨਾਂ ਨੂੰ ਸਿੰਘਾਂ ਦੇ 12 ਕਿਵੇਂ ਵੱਜਦੇ, ਕਿ ਅੱਧੀ ਰਾਤ ਤੋਂ ਹਿੰਦੁਸਤਾਨ ਦੀਆਂ ਬਹੁਆਂ ਬੇਟੀਆਂ ਨੂੰ ਬਚਾਉਣ ਵਾਲੇ ਉਹ ਖਾਲਸਾ ਜੀ ਸਨ, ਗੁਰੂ ਕੇ ਸਿੰਘ ਸਨ। ਜਾਣ ਬੁੱਝ ਕੇ ਲੇਵੇ ਪੰਗਾ, ਜਾਣ ਬੁੱਝ ਕੇ ਪੰਗਾ ਲੈਣ ਵਾਲੇ ਇਹ ਸਿੰਘ ਹੀ ਸਨ, ਤੰਗ ਉਡਾਉਣ ਵਾਲੇ ਇਹ ਸਿੰਘ ਹੀ ਹਨ। ਇਹ ਘੋਣ ਮੋਹਣ ਥੋੜੀ ਯੁੱਧ ਕਰ ਸਕਦੇ ਹਨ, ਸ਼ਸਤਰਧਾਰੀ ਸੂਰਮਾਈ ਕੇਸਾਧਾਰੀ ਯੁੱਧ ਕਰ ਸਕਦਾ ਭਾਈ, ਘੋਣ ਮੋਹਣ ਕਿੱਥੇ ਲੜਨਗੇ, ਉਹ ਸ਼ਕਤੀ ਇਤਨੀ ਨਹੀਂ ਹੁੰਦੀ ਜਿਹੜੇ ਕੇਸਾਂ ਨੂੰ ਕਤਲ ਕਰਾ ਦੇਣ। ਇਸ ਕਰਕੇ ਸਿੰਘ ਸੂਰਮੇ ਸਨ, ਜਿਹੜੇ ਅੱਧੀ ਰਾਤ ਨੂੰ ਹੱਲਾ ਕਰਕੇ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਬਚਾਉਂਦੇ ਸਨ। ਤੇ ਭਾਈ ਨਾਰਸਿਆਂ, ਇਹ ਰਾਜਨੀਤੀ ਹੈ, ਇਹਦਾ ਵੀ ਇੱਕ ਭੇਦ ਹੈ। ਜਦੋਂ ਸਮਾਂ ਮਿਲੇ ਉਦੋਂ ਆਪਣਾ ਘਾਵ ਕਰ ਜਾਓ, ਆਪਣਾ ਦਾਵ ਲਗਾਓ, ਦੁਸ਼ਮਣ ਨੂੰ ਝਾੜ ਦਵੋ।
ਸਮਾਂ ਪਾਏ ਰਿਪ ਤੇ ਨਾ ਚੁੱਕੇ,
ਸਮਾਂ ਜਦੋਂ ਮਿਲ ਜਾਵੇ ਦੁਸ਼ਮਣ ਨੂੰ ਛੱਡੋ ਨਾ ਕਿਸੇ ਤਰੀਕੇ ਨਾਲ। ਤੁਹਾਡਾ ਦੁਸ਼ਮਣ ਤੁਹਾਡੇ ਸਾਹਮਣੇ ਹੈ, ਜਿਵੇਂ ਸਮਾਂ ਲੱਗੇ ਉਹਨੂੰ ਮਾਰ ਦੋ, ਤਲਵਾਰ ਦਾ ਵਾਰ ਕਰੋ ਤੇ ਜਰੂਰ ਝਾੜ ਦਵੋ।
ਕਿਮ ਨਿਸ਼ਚੈ ਕਰੇ ਸੋ ਘਾਤੀ,
ਕਿਸੇ ਤਰ੍ਹਾਂ ਨਿਸ਼ਚੇ ਕਰਕੇ ਭਰੋਸੇ ਕਰਕੇ ਉਹਨੂੰ ਘਾਤ ਕਰੋ, ਮਾਰੋ।
ਤੁਰਕਨ ਕੋ ਮਾਰਨ ਮਤ ਗੁਰ ਕੋ,
ਇਹ ਸਤਿਗੁਰ ਦਾ ਮਤਾ ਹੈ, ਗੁਰੂ ਦੀ ਮਤ ਹੈ ਕਿ ਸੰਤ ਉਬਾਰਨ, ਸੰਤਾਂ ਦੀ ਉਬਾਲਣਾ ਕਰਨੀ, ਪ੍ਰਤਪਾਲਣਾ ਕਰਨੀ, ਅਤੇ ਦੁਸ਼ਟ ਸਬਨ ਕੋ ਮੂਲ ਉਪਾਰਨ, ਦੁਸ਼ਟਾਂ ਦਾ ਮੂਲ ਹੀ ਜੜ ਹੀ ਪਾੜ ਕੇ ਪਰੇ ਕਰ ਦੇਣੀ। ਇਹ ਗੁਰਮਤਾ ਹੈ, ਇਹ ਗੁਰੂ ਕੀ ਬਾਣੀ ਹੈ ਭਾਈ, ਇਹ ਵੀ ਸਮਝ ਲੈਣਾ। ਇਹ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਝਗੜਦੰਗ ਅਗਰਦੰਗ ਅਗਰਦੰਗਾ ਜੀ, ਜਿਹੜੇ ਬਾਣੀ ਪੜ੍ਹਦੇ ਜਾਣਦੇ ਹਨ ਕਿ ਕੈਸੀ ਬਾਣੀ ਹੈ ਵੀਰ ਰਸ ਵਾਲੀ, ਜਿਹਨੂੰ ਪੜ੍ਹਦੇ ਸਾਰ ਡੋਲੇ ਫੜਕਦੇ ਖੂਨ ਖੋਲਦਾ ਹੈ। ਜਿਨ੍ਹਾਂ ਨੇ ਬਾਣੀ ਕਦੀ ਪੜ੍ਹੀ ਨਹੀਂ, ਉਹ ਕਾਇਰ ਹੀ ਹੈ, ਉਹ ਕੀ ਸਮਝ ਸਕਦੇ ਵੀ ਜੰਗ ਦਾ ਹਾਲ ਕੀ ਹੁੰਦਾ ਹੈ। ਖਾਲਸਾ ਜੀਓ, ਜਦੋਂ ਕੋਈ ਸਮਾਂ ਮਿਲੇ ਦਾਵ ਘਾਵ ਕਰਨਾ ਜ਼ਰੂਰ ਚਾਹੀਦਾ ਹੈ। ਇਹ ਸਤਿਗੁਰ ਦੀ ਬਾਣੀ ਕਹਿੰਦੀ ਹੈ, ਦੁਸ਼ਮਣ ਨੂੰ ਕਿਵੇਂ ਝਾੜਨਾ ਹੈ, ਕਿਵੇਂ ਇਹਦਾ ਨਾਸ਼ ਕਰਨਾ ਹੈ।
ਇਹ ਵਿਧ ਤਿੰਨ ਅਨੁਸਾਰੇ,
ਇਹ ਤਰੀਕਾ ਅਸੀਂ ਉਹਨਾਂ ਅਨੁਸਾਰ ਵਰਤਰੇ, ਆਪਣੇ ਅਨੁਸਾਰ ਨਹੀਂ। ਇਹ ਸਤਿਗੁਰ ਦਾ ਮਤਾ ਹੈ, ਗੁਰੂ ਦੀ ਮਤ ਹੈ, ਗੁਰੂ ਦੀ ਬਾਣੀ ਹੈ, ਇਹੀ ਆਖਦੀ ਹੈ।
ਪ੍ਰਭ ਬੂਜਨ ਕੀ ਅਬ ਨੈ ਆਚੀ,
ਇਹ ਗੱਲ ਮੈਂ ਹੋਰ ਵੀ ਇੱਥੇ ਖੋਲ ਦਵਾਂ। ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾਦੂ ਦੇ ਦੋਹਰੇ ਗਏ, ਤੇ ਉੱਥੇ ਉਹਨਾਂ ਨੇ ਇਹੀ ਗੱਲ ਛੇੜੀ ਸੀ। ਇੱਕ ਤਾਂ ਹੈ ਨਿਮਰਤਾ ਦੀ ਬੀਤੀ, ਸਭ ਦੇ ਦਾਸ ਬਣ ਕੇ ਰਹਿਣਾ। ਸਤਿਗੁਰ ਨੇ ਆਖਿਆ ਨਹੀਂ, ਦਾਦੂ ਦਾਵਾ ਦੂਰ ਕਰ, ਸਭ ਕੋ ਲਈਆ ਲੁੱਟ, ਇਹ ਵੀ ਖਾਲਸੇ ਦੀ ਬਿਰਤੀ ਹੈ। ਸਭ ਦੇ ਦਾਸ ਬਣ ਕੇ ਰਹਿਣਾ, ਜੋ ਤੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪਣਾ ਕਰ ਜਾਈਏ ਪੈਰ ਤਿੰਨਾਂ ਦੇ ਚੁੰਬ। ਇਹ ਵੀ ਨਿਮਰਤਾ ਠੀਕ ਹੈ ਭਾਈ, ਭਗਤੀ ਲਈ। ਜਦੋਂ ਜ਼ਿਆਦਾ ਹੀ ਸਿਰ ਤੇ ਚੜ ਕੇ ਆਵੇ, ਫਿਰ ਵੀ ਚੰਡ ਵੀ ਮਾਰ ਦੇਣੀ ਚਾਹੀਦੀ ਕਦੀ। ਚੂਕਾਰ ਅੱਜ ਹਮਾ ਹੀਲ ਤੇ, ਦਰ ਗੁਜਸਤ ਹਲਾਲ ਅਰ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਸਭ ਹਿੱਲੇ ਜੁਲੇ ਮੁੱਕ ਜਾਣ, ਸ਼ਾਮ, ਦਾਮ, ਭੇਡ, ਇਹ ਤਿੰਨੋਂ ਦਾਵ ਮੁੱਕ ਜਾਵੇ ਰਾਜਨੀਤੀ ਦੇ, ਤੇ ਫਿਰ ਤਲਵਾਰ ਚੱਕਣੀ, ਆਪਣੇ ਹੱਥ ਵਿੱਚ ਉਠਾਣੀ ਜਾਇਜ਼ ਹੈ, ਠੀਕ ਹੈ। ਜਦੋਂ ਕੋਈ ਸਾਹਮਣੇ ਚੜ੍ਹ ਕੇ ਹੀ ਆਵੇ, ਫਿਰ ਚੰਨ ਮਾਰ ਦਿਓ, ਕੋਈ ਗੱਲ ਨਹੀਂ, ਆਪਣੇ ਬਚਾਵ ਲਈ, ਸਿਰਫ ਆਪਣੇ ਬਚਾਵ ਲਈ ਭਾਈ, ਤੇ ਗਊ ਦੀ ਰਕਸ਼ਾ ਲਈ ਆਪਣਾ ਬਚਾਵ ਵੀ ਕਰਨਾ ਹੈ, ਦੁਸ਼ਮਣ ਨੂੰ ਝਾੜਨਾ ਵੀ ਹੈ, ਫਿਰ ਠੀਕ ਹੈ। ਇਸ ਤਰ੍ਹਾਂ ਖਾਲਸਾ ਜੀਓ, ਇਹੀ ਸਮਾਂ ਹੈ, ਇਹੀ ਰਾਜਨੀਤੀ ਹੈ, ਇਹੀ ਸਤਿਗੁਰ ਦੀ ਮਤ ਹੈ।
ਪ੍ਰਭ ਪੂਜਨ ਕੀ ਆਪਣੇ ਆਚੀ,
ਅੱਛੀ ਗੱਲ ਨਹੀਂ ਮਹਾਰਾਜ ਤੋਂ ਪੁੱਛਣਾ, ਕਿ ਸਤਿਗੁਰ ਨੂੰ ਹਰ ਗੱਲ ਪੁੱਛੀਏ, ਇੱਕ ਗੱਲ ਹੋਰ ਵੀ ਇੱਥੇ ਖੋਲ ਦੇਵਾਂ, ਅਸੀਂ ਉਹ ਗੱਲ ਪੁੱਛਦੇ ਜਿਹੜੀ ਸਾਡੀ ਮਤਲਬ ਦੀ ਹੋਵੇ। ਆਖੋ ਸਤਨਾਮ, ਸਾਡੀ ਗੱਲ ਜਿਹੜੀ ਸਾਨੂੰ ਚੰਗੀ ਲੱਗੇ ਅਸੀਂ ਪੁੱਛਣੇ ਮਹਾਰਾਜ ਇਹ ਕਿਵੇਂ ਕਰੀਏ, ਤੇ ਬਾਣੀ ਸਾਨੂੰ ਕੀ ਕਹਿੰਦੀ? ਭਾਈ ਗੁਰਮਤ ਅਨੁਸਾਰ ਰਹੋ, ਗੁਰਮਤ ਅਨੁਸਾਰ ਨਾਮ ਜਪਣਾ, ਦੁਸ਼ਟਾਂ ਦਾ ਨਾਸ਼ ਕਰਨਾ, ਉਹ ਕਾਮ ਕ੍ਰੋਧ ਆਦਿਕ ਇਹ ਵੀ ਵਿਕਾਰ ਇਹਨਾਂ ਦਾ ਨਾਸ਼ ਵੀ ਕਰਨਾ, ਜੋ ਸਾਰੀ ਗੁਰਬਾਣੀ ਦਾ ਸਿਧਾਂਤ ਹੈ ਉਹਨੂੰ ਸਮਝੀਏ, ਸਭ ਅਨੁਸਾਰ ਮਿਲ ਕੇ ਰਹੀਏ, ਇਹ ਵੀ ਠੀਕ ਹੈ। ਹੁਣ ਇਹ ਵੀ ਬਾਣੀ ਆਖਦੀ ਹੈ ਭਾਈ ਕਿ ਬਾਰ ਬਾਰ ਸਤਿਗੁਰੂ ਤੋਂ ਪੁੱਛਣਾ ਰਹੀ, ਮਹਾਰਾਜ ਇਹ ਵੀ ਕਰ ਲਈਏ, ਇਹ ਵੀ ਕਰ ਲਈਏ, ਇਹ ਵੀ ਕਰ ਲਈਏ। ਜੋ ਸਤਿਗੁਰੂ ਨੇ ਆਖਿਆ ਹੀ ਹੈ ਭਾਈ ਦੁਸ਼ਟਾਂ ਦਾ ਨਾਸ਼ ਕਰਨਾ, ਤੇ ਨਾਸ਼ ਕਿਵੇਂ ਮਰਜ਼ੀ ਕਰੋ, ਬਸ ਪਿੱਠ ਨਹੀਂ ਵਿਖਾਣੀ, ਗਊ ਤੇ ਵਾਰ ਨਹੀਂ ਕਰਨਾ, ਗਰੀਬ ਤੇ ਵਾਰ ਨਹੀਂ ਕਰਨਾ, ਡਿੱਗੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ, ਬਜ਼ੁਰਗ ਤੇ ਵਾਰ ਨਹੀਂ ਕਰਨਾ, ਜੇ ਟੱਟ ਪਵੇ ਡਿੱਗ ਪਵੇ ਉਸ ਤੇ ਵਾਰ ਨਹੀਂ ਕਰਨਾ, ਪਿੱਠ ਵਿਖਾ ਦੇਵੇ ਉਸ ਤੇ ਵਾਰ ਨਹੀਂ ਕਰਨਾ, ਬਾਕੀ ਜੋ ਮਰਜ਼ੀ ਕਰੋ। ਇਹ ਤੁਰਕਾ ਦਾ ਵਿਸਾਹ ਨਹੀਂ ਕਰਨਾ। ਇਸ ਕਰਕੇ ਭਾਈ ਸਤਿਗੁਰ ਤੋਂ ਪੁੱਛਣਾ ਹੁਣ ਠੀਕ ਨਹੀਂ, ਇਹੀ ਸਤਿਗੁਰ ਦੀ ਮਤ ਹੈ।
ਸੁਣ ਹੈ ਸਕਲ ਸਤਾਰੇ,
ਜਦੋਂ ਸਤਿਗੁਰ ਜੀ ਆਪੇ ਅੰਮ੍ਰਿਤ ਵੇਲੇ ਜਾਗਣਗੇ, ਜਾਗਦੇ ਤਾਂ ਹੈ ਹੀ ਹਨ, ਸਤਿਗੁਰ ਜਾਗਤਾ ਹੈ ਦਿਓ, ਭੁੱਲੀ ਮਾਲਣੀ ਹੈ ਇਓ, ਜਾਗਦੇ ਹਨ ਤੇ ਉਹਨਾਂ ਦੀ ਕਿਰਪਾ ਦੁਆਰਾ ਭਾਈ ਸਾਡੇ ਅੰਦਰ ਇਹੀ ਪ੍ਰੇਰਣਾ ਆਈ ਹੈ। ਪ੍ਰੇਰਣਾ ਪਾਉਣ ਵਾਲੇ ਵੀ ਅੰਦਰ ਜੋਸ਼ ਭਰਨ ਵਾਲੇ ਵੀ ਸਤਿਗੁਰ ਜੀ ਹਨ। ਇਸ ਕਰਕੇ ਮਹਾਰਾਜ ਹਰ ਵੇਲੇ ਜਾਗਦੇ ਹਨ। ਜਦੋਂ ਸਤਿਗੁਰ ਜੀ ਸਵੇਰੇ ਸਰੀਰ ਕਰਕੇ ਸੁਚੇਤ ਹੋਣਗੇ ਤੇ ਆਪੇ ਸਤਿਗੁਰ ਨੂੰ ਪਤਾ ਲੱਗ ਜਾਵੇਗਾ,
ਅਬ ਮੈਂ ਭਲੀ ਭਾਂਤ ਰਿਪ ਜੋਹੇ,
ਹੁਣ ਤਾਂ ਇਹ ਭਲੀ ਭਾਂਤ ਇਹ ਗੱਲ ਠੀਕ ਹੈ, ਜਿਹੜਾ ਦੁਸ਼ਮਣ ਸਾਡੇ ਸਾਹਮਣੇ ਆ ਰਿਹਾ ਹੈ।
ਪਰੇ ਸੁਪਤ ਇੱਕ ਸਾਰਾ,
ਇੱਕ ਸਾਰ ਸੁੱਤੇ ਪਏ ਹਨ, ਤੇ ਇਸ ਤਰ੍ਹਾਂ ਕਰੋ ਹੁਣ ਇਹਨਾਂ ਸਭ ਨੂੰ ਸਦਾ ਦੀ ਨੀਂਦ ਸਵਾ ਦਵੋ।
ਬਹੁਰ ਕਾਤ ਇਹ ਹੱਥ ਨਾ ਆਵੇ,
ਮੁੜ ਕੇ ਇਹ ਸਮਾਂ ਹੱਥ ਨਹੀਂ ਆਉਣਾ, ਇਹ ਅੱਜ ਦਾ ਸਮਾਂ ਹੀ ਹੈ। ਸਾਡੇ ਮਨਾਂ ਵਿਖੇ ਅੱਜ ਹੀ ਪ੍ਰੇਰਣਾ ਆਈ ਹੈ ਭਾਈ ਇਹਨੂੰ ਹੁਣੇ ਹੀ ਪ੍ਰਫੁੱਲਤ ਕਰ ਦਵੋ,
ਕਰੋ ਸੰਗਾਰ ਸਥਾਰਾ,
ਸਭ ਨੂੰ ਮਾਰ ਕੇ ਢੇਰ ਲਗਾ ਦੋ, ਕੱਟ ਵੱਟ ਕਰਕੇ ਲਾਸ਼ਾਂ ਦੇ ਢੇਰ ਲਗਾ ਦੋ, ਇਹਨਾਂ ਤੁਰਕਾਂ ਨੂੰ ਮਾਰ ਮਾਰ ਕੇ ਪਰੇ ਗੇਰ ਦਵੋ।
ਬਾਹਰ ਗਮਨਿਓ ਆਵਤ ਜਾਤ ਨਿਆਰੇ,
ਦੇਖਿਆ ਹੈ ਕਈ ਵਾਰ ਵੇਖਦਾ ਇਹਨਾਂ ਨੂੰ ਕਿ ਦੁਸ਼ਮਣ ਸਾਡੇ ਨੇੜੇ ਬਹੁਤੇ ਆ ਰਹੇ ਹਨ, ਕਈ ਆਉਂਦੇ ਹਨ ਕਈ ਜਾਂਦੇ ਹਨ, ਮੈਂ ਸਭ ਨੂੰ ਚੰਗੀ ਤਰ੍ਹਾਂ ਵੇਖਿਆ ਹੈ।
ਗਾਫਲ ਪਰੇ ਤ੍ਰਾਸ ਬਿਨ ਹੋਏ ਕੈ,
ਇਹ ਤਾਂ ਡਰ ਤੋਂ ਬਿਨਾਂ ਗਾਫਲ ਹੋ ਕੇ ਬੇਫਿਕਰ ਹੋ ਕੇ ਸੁੱਤੇ ਪਏ ਹਨ।
ਆਚੀ ਬਿਦਲੇ ਮਾਰੇ,
ਇਹੀ ਚੰਗਾ ਤਰੀਕਾ ਹੈ, ਅਸੀਂ ਸਭ ਨੂੰ ਮਾਰ ਲਈਏ ਚੰਗੀ ਤਰੀਕੇ ਨਾਲ।
ਸਨੇ ਸਨੇ ਸਭ ਸਿੰਘ ਜਗਾਏ,
ਇਸ ਤਰ੍ਹਾਂ ਭਾਈ ਸ਼ੇਰ ਸਿੰਘ ਜੀ ਨੇ, ਭਾਈ ਨਾਰ ਸਿੰਘ ਜੀ ਨੇ, ਇਹਨੇ ਦੋਵਾਂ ਸਿੰਘਾਂ ਨੇ ਰਾਤ ਨੂੰ ਸਲਾਹ ਕੀਤੀ। ਜਿਹੜੇ ਜਿਹੜੇ ਸਿੰਘ ਤਿਆਰ ਬਰ ਤਿਆਰ ਸਨ, ਉਹ ਤਾਂ ਕਈ ਤਾਂ ਪਹਿਲਾਂ ਹੀ ਜਾਗਦੇ ਸਨ, ਤੇ ਕਈਆਂ ਨੂੰ ਹੋ ਜਗਾਏ ਭਾਈ ਉੱਠ ਤਿਆਰ ਬਰ ਤਿਆਰ ਹੋ, ਉੱਠ ਭਾਈ ਜਾਗ, ਜਾਗਦੇ ਤਾਂ ਸਿੰਘ ਪਹਿਲਾਂ ਹੀ ਹਨ। ਸਿੰਘਾਂ ਦੀ ਨੀਂਦ ਇਹ ਕਹਿੰਦੇ ਖਾਲਸਾ ਜੀ ਤੇ ਇਸ ਤਰ੍ਹਾਂ ਹੈ, ਇੱਕ ਆਵਾਜ਼ ਮਾਰੋ ਤਿਆਰ ਬਰ ਤਿਆਰ। ਇਹ ਵੀ ਕਹਿੰਦੇ 18ਵੀਂ ਸਦੀ ਖਾਲਸੇ ਦਾ ਸੋਣਾ ਆਰਾਮ ਕਰਨਾ, ਨੰਗਾ ਪਿੰਡਾ ਨੰਗੀ ਤੇਗ, ਘੋੜੇ ਦੀ ਕਾਠੀ ਸਿੰਘਾਂ ਦਾ ਘਰ ਇਹੀ ਸੀ। ਉਦੋਂ ਸਿੰਘਾਂ ਕੋਲ ਨੰਗੀਆਂ ਤਲਵਾਰਾਂ, ਕਦੋਂ ਦੁਸ਼ਮਣ ਆ ਜਾਵੇ, ਜੰਗ ਦੇ ਮੈਦਾਨ ਵਿੱਚ ਕਦੀ ਵਿਸਾਹ ਨਹੀਂ ਕਰਨਾ ਦੁਸ਼ਮਣ ਦਾ, ਤਿਆਰ ਬਰ ਤਿਆਰ ਹੋ ਕੇ ਹਮੇਸ਼ਾ ਹੀ ਸੁਚੇਤ ਰਹਿਣਾ। ਤੇ ਸਿੰਘ ਇਸ ਤਰ੍ਹਾਂ ਹੀ ਆਰਾਮ ਕਰਦੇ ਸਨ, ਤਲਵਾਰ ਹੱਥ ਵਿਖੇ ਤੇ ਢਾਲ ਦੂਜੇ ਹੱਥ ਵਿਖੇ, ਦੀਵਾਰ ਦੁਆਰ ਹੀ ਢਾਲ ਲਾ ਕੇ ਸੋ ਜਾਣਾ, ਆਰਾਮ ਕਰ ਮਿਲ ਗਿਆ ਮਿਲ ਗਿਆ, ਨਹੀਂ ਤੇ ਨਾ ਸਹੀ। ਤੇ ਇਸ ਤਰ੍ਹਾਂ ਇਹਨਾਂ ਸਿੰਘਾਂ ਨੇ ਸਭ ਨੂੰ ਤਿਆਰ ਬਰ ਤਿਆਰ ਕੀਤਾ ਹੈ।
ਸੋਚ ਇਸ਼ਨਾਨ ਠਾਨ ਕਰ ਸਗਰੇ,
ਕਈ ਗੁਰੂ ਕੇ ਪਿਆਰਿਆਂ ਨੇ ਇਸ਼ਨਾਨ ਕੀਤਾ ਹੈ, ਸਰੀਰਕ ਕਿਰਿਆ ਨਿਭਾਈ ਹੈ।
ਖੜਗ ਸਿਪਰ ਧਰ ਲੀਨੋ,
ਖੜਗ ਤਲਵਾਰ ਢਾਲ, ਸਿਪਰ ਢਾਲ, ਢਾਲਾ ਲੈ ਕੇ ਤਲਵਾਰਾਂ ਲੈ ਕੇ ਗੁਰੂ ਕੇ ਪਿਆਰੇ ਤਿਆਰ ਪਰ ਤਿਆਰ ਹੋ ਗਏ ਹਨ।
ਜਾਮ ਨਿਸਾ ਤੇ ਤਿਆਰੀ ਠਾਨਤ,
ਪਹਿਰ ਰਾਤ ਰਹਿ ਗਈ ਉਦੋਂ ਤਿਆਰੀ ਸ਼ੁਰੂ ਕੀਤੀ ਇਹਦਾ ਗੁਰੂ ਕੇ ਪਿਆਰਿਆਂ ਨੇ।
ਅਪਰ ਦੋ ਘੜੀ ਬਿਤਾਈ,
ਦੋ ਘੜੀਆਂ ਹੋਰ ਬਤੀਤ ਹੋਈਆਂ, ਕਈਆਂ ਨੇ ਇਸ਼ਨਾਨ ਕੀਤਾ, ਕਈ ਚੰਡੀ ਦੀ ਵਾਰ ਦਾ ਪਾਠ ਕਰ ਰਹੇ, ਕਈ ਚੰਡੀ ਚਿੱਤਰ ਦਾ ਪਾਠ ਕਰ ਰਹੇ, ਕਈ ਕਿਰ ਬਾਣੀ ਦਾ ਪਾਠ ਕਰ ਰਹੇ, ਕੋਈ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ, ਕੋਈ ਜਪਜੀ ਸਾਹਿਬ ਜੀ ਦਾ ਪਾਠ ਕਰ ਰਿਹਾ, ਤੇ ਕਈ ਵਾਹਿਗੁਰੂ 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 ਵਾਹਿਗੁਰੂ। ਇਹ ਵੀ ਬਲ ਦੇਣ ਵਾਲਾ ਹੈ, ਰਸਤਾ ਇਸ ਤੋਂ ਹੀ ਆਉਣਾ ਭਾਈ। ਆਤਮ ਬਲ ਆਤਮ ਰਸ ਇਸ ਤੋਂ ਹੀ ਆਉਂਦਾ, ਇਹੀ ਪ੍ਰੇਰਿਤ ਕਰਦਾ ਭਾਈ ਬਾਣੀ ਪੜੀਏ, ਤੇ ਬਾਣੀ ਪ੍ਰੇਰਿਤ ਵੀ ਹੈ ਭਾਈ ਨਾਮ ਜਪੀਏ, ਦੋਵੇਂ ਓਤ ਪੋਤ। ਇਸ ਤਰ੍ਹਾਂ ਕਈ ਗੁਰੂ ਕੇ ਪਿਆਰੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ, ਕਈ ਸਿਮਰਨ ਕਰਦੇ ਪਏ ਹਨ, ਤੇ ਕਈ ਤਿਆਰ ਪਰ ਤਿਆਰ ਹੋ ਰਹੇ ਹਨ।
ਖਟ ਖਟ ਕਾ ਜਬ ਰਹੀ ਰਾਤ ਲਖ,
ਛੇ ਘੜੀਆਂ ਰਾਤ ਬਾਕੀ ਰਹਿ ਗਈ ਹੈ, ਇਹਨਾਂ ਸਿੰਘਾਂ ਨੇ ਇਹ ਜਾਣਿਆ ਹੈ।
ਸਿੰਘ ਤਿਆਰ ਸਮੁਦਾਈ,
ਸਾਰੇ ਸਮੁਦਾਇ ਸਾਰੇ ਸਿੰਘ ਤਿਆਰ ਹੋ ਗਏ ਹਨ।
ਸਭ ਕੋ ਸਮਝਾਵਨ ਕਰ ਨੀਕੇ,
ਸ਼ੇਰ ਸਿੰਘ ਨੇ ਆਖਿਆ ਭਾਈ ਚੰਗੀ ਤਰ੍ਹਾਂ ਸਮਝ ਲਵੋ, ਐਵੇਂ ਕਾਹਲੀ ਨਾ ਕਰਨਾ। ਸਿੰਘਾਂ ਦਾ ਮਾਲਣਾ ਹੁੰਦਾ ਹੌਸਲੇ ਨਾਲ, ਧੀਰਜ ਨਾਲ। ਉਹ ਜੰਗ ਕਾਹਦਾ ਜਿਸ ਵਿੱਚ ਧੀਰਜ ਨਾ ਹੋਵੇ। ਇੱਕ ਵਚਨ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰ ਹੈ। ਧੀਰਜ ਧਾਮ, ਧੀਰਜ ਦਾ ਘਰ ਬਣਾਓ ਆਪਣੇ ਹਿਰਦੇ ਨੂੰ ਭਾਈ। ਧੀਰਜ ਨਹੀਂ, ਹੌਸਲਾ ਨਹੀਂ, ਤੇ ਕੀ ਜੰਗ ਕਰਾਂਗੇ ਸਿੰਘੋ। ਜੰਗ ਕਰਨਾ ਹੌਸਲੇ ਨਾਲ, ਤਿਆਰ ਪਰ ਤਿਆਰ ਹੋ ਕੇ, ਬੇਫਿਕਰ ਹੋ ਕੇ, ਬੇਡਰ ਹੋ ਕੇ, ਤੇ ਇਸ ਤਰ੍ਹਾਂ ਕਟਾਵਟ ਅੱਗੇ ਕਰੀ ਜਾਓ ਤੇ ਤੁਰਦੇ ਜਾਓ। ਬਸ ਦੋ ਚਾਰ ਮਿੰਟ ਵਿੱਚ ਸਭ ਦੇ ਢੇਰ ਲਗਾ ਕੇ ਪਰੇ ਕਰ ਦੋ।
ਇੱਕ ਇੱਕ ਖੜਗ ਪ੍ਰਹਾਰੇ,
ਖੜਗ ਪ੍ਰਹਾਰੇ, ਆਪਣੀ ਆਪਣੀ ਤਲਵਾਰ ਬਾਹਰ ਕੱਢ ਕੇ ਮਿਆਨਾ ਚੋ, ਤੁਸਾਂ ਨੇ ਤਲਵਾਰ ਦਾ ਵਾਰ ਹੀ ਕਰਨਾ ਹੈ।
ਬਹੁਰ ਸ਼ਤਰੂ ਕੇ ਬੀਚ ਨਾ ਰਹੀਏ,
ਅੱਗੇ ਤੁਰੀ ਜਾਵੇ ਤੇ ਤੁਰਦਾ ਜਾਵੇ, ਰੁਕੇ ਨਾ ਉੱਥੇ। ਦੁਸ਼ਮਣ ਨੂੰ ਚੀਰਦਾ ਵੜਦਾ ਅੱਗੇ ਲੰਘੀ ਜਾਓ ਤੇ ਆਪਣੇ ਮੋਰਚੇ ਵਿਖੇ ਫਿਰ ਆ ਜਾਓ। ਇਹੀ ਰਾਜਨੀਤੀ ਹੈ, ਇਹੀ ਤਰੀਕਾ ਹੈ।
ਪੂਜੇ ਤੁਰਤ ਕਿਨਾਰੇ,
ਤੁਰਕਾ ਤੋਂ ਫਿਰ ਕਿਨਾਰਾ ਕਰ ਜਾਓ। ਕਿਨਾਰਾ ਕਹਿੰਦੇ ਪਰਲੇ ਪਾਸੇ ਹੋ ਜਾਓ, ਮਾਰਦੇ ਜਾਓ, ਚੀਰਦੇ ਜਾਓ, ਵੜਦੇ ਜਾਓ, ਢੇਰ ਲਗਾਉਂਦੇ ਜਾਓ ਤੇ ਕਿਨਾਰਾ ਕਰ ਜਾਓ।
ਔਰ ਲੋ ਗੜ ਕੋ ਤਬ ਖੋਲਿਓ,
ਫਿਰ ਇਸ ਭਾਈ ਸ਼ੇਰ ਸਿੰਘ ਜੀ ਨੇ, ਭਾਈ ਨਾਰ ਸਿੰਘ ਜੀ ਨੇ ਤੇ ਹੋਰ ਗੁਰੂ ਕੇ ਪਿਆਰਿਆਂ ਨੇ ਦਰਵਾਜ਼ਾ ਖੋਲਿਆ ਹੈ ਕਿਲੇ ਲੋਹਗੜ ਦਾ।
ਨਿਕਸੇ ਸਿੰਘ ਜੁਝਾਰੇ,
ਜੁਝਾਰੇ ਜੂਝਣ ਵਾਲੇ ਸਿੰਘ, ਸੂਰਬੀਰ ਯੋਧੇ, ਜਿਹੜੇ ਆਪਣਾ ਸੀਸ ਕਲੀ ਤੇ ਧਰ ਕੇ ਬਾਹਰ ਜਾਣ ਵਾਲੇ ਦਰਵਾਜੇ ਤੋਂ ਬਾਹਰ ਨਿਕਲੇ ਹਨ।
ਖੜਗ ਸਿਪਰ ਦੋਏ ਕਰ ਮੈਲੀ ਨੇ,
ਖਾਲਸਾ ਜੀ ਇੱਕ ਹੱਥ ਵਿਖੇ ਤਲਵਾਰ, ਦੂਜੇ ਹੱਥ ਵਿਖੇ ਢਾਲ ਫੜ ਕੇ ਇਹ ਗੁਰੂ ਕੇ ਸਿੰਘਾਂ ਨੇ ਚਾਲੇ ਪਾਏ ਹਨ।
ਅਚਿਨ ਅਚਿਨ ਪਗ ਤਾਰੇ,
ਸਹਿਜ ਸਹਿਜ, ਬਹੁਤੀ ਆਵਾਜ਼ ਵੀ ਨਾ ਆਵੇ, ਤੇ ਹੌਸਲੇ ਨਾਲ ਇਹ ਪੈਰ ਰੱਖਦੇ ਰੱਖਦੇ ਅੱਗੇ ਤੁਰ ਪਏ ਹਨ।
ਮੌਨ ਤਰੇ ਕੁਛ ਕਰੇ ਸ਼ਬਦ ਨੇ,
ਚੁੱਪ ਹੋ ਕੇ ਜਾ ਰਹੇ, ਮੂੰਹ ਬੰਦ ਹੈ, ਅੰਦਰ ਸਿਮਰਨ ਹੈ ਭਾਈ। ਧਨ ਜਿਉ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਤ ਵਿਚਾਰ, ਦੇਹ ਅਨਿਤ ਨਾ ਨਿਤ ਰਹਿ ਜਿਸ ਦਾਵ ਚੜੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੁਦੀਪਕ ਜਿਉ ਉਜਿਆਰੈ, ਜਾਣੈ ਕੀ ਬੜਨੀ ਮਨੂ ਹਾਥ ਲੈ, ਕਾਤਰ ਤਾ ਕੁਤਬਾਰ ਬੁਹਾਰੈ। ਇਸ ਤਰ੍ਹਾਂ ਗੁਰੂ ਕੇ ਪਿਆਰੇ, ਅੰਦਰ ਸਿਮਰਨ ਵੀ ਹੈ, ਗੁਰੂ ਦੀ ਬਖਸ਼ਿਸ਼ ਵੀ ਹੈ, ਗੁਰੂ ਨੂੰ ਸਿਮਰਦੇ ਸਿਮਰਦੇ ਜੋਤੀ ਭਾਵਨਾ ਨਾਲ ਇਹ ਗੁਰੂ ਕੇ ਪਿਆਰੇ ਅੱਗੇ ਜਾ ਰਹੇ ਹਨ।
ਉਹ ਚੱਕ ਪਰੇ ਸੋ ਜਾਈ,
ਅਚਾਨਕ ਗੁਰੂ ਕੇ ਪਿਆਰਿਆਂ ਨੇ ਇਹ ਹੱਲਾ ਕੀਤਾ, ਦੁਸ਼ਮਣ ਤੇ ਜਾ ਕੇ ਪੈ ਗਏ ਹਨ।
ਮੁੰਡਿਆ ਨਗਨ ਤੁਰਕ ਕੱਟ ਡਾਰੇ।
ਸਤਨਾਮ ਸ੍ਰੀ
ਵਾਹਿਗੁਰੂ।
ਖਾਲਸੇ ਦਾ ਨਿਯਮ ਹੈ ਭਾਈ, ਕਦੋਂ ਵੀ ਗੁਰੂ ਕੇ ਸਿੰਘ ਰਾਤ ਨੂੰ ਆਰਾਮ ਕਰਨ ਤੇ ਆਪਣੇ ਇਸ ਸਰੀਰ ਤੋਂ ਦਸਤਾਰ ਨਾ ਦੂਰ ਕਰਨ, ਦਸਤਾਰ ਸਜਾ ਕੇ ਹੀ ਛੋਟੀ ਜਾਂ ਵੱਡੀ ਆਰਾਮ ਕਰਨ। ਪਰ ਇਹ ਤੁਰਕ ਇਹ ਘੋਲਮੋਨ ਬਿਰਤੀ ਵਾਲੇ, ਇਹਨਾਂ ਦੀ ਪੱਗਾਂ ਕਿੱਥੇ ਹੁੰਦੀਆਂ? ਘੋਲਮੋਨ ਪਹਿਲੇ ਘੋਲਮੋਨ ਹੈ ਤੇ ਕਿੱਥੇ ਦਸਤਾਰਾਂ ਹੋਣੀਆਂ ਇਹਨਾਂ ਦੀਆਂ? ਕਿੱਥੇ ਪਗੜੀਆਂ ਹੋਣੀਆਂ? ਟੋਪੀਆਂ ਪਤਾ ਨੀ ਕਿੱਥੇ ਪਈਆਂ? ਆਪ ਕਿੱਥੇ ਸੁੱਤੇ ਪਏ? ਮੁੰਡਿਆਂ ਨਗਨ ਇਹਨਾਂ ਦੀ, ਨੰਗੇ ਸਿਰ ਦਵਾਣੇ ਵਰਗੇ ਗੁਰੂ ਕੇ ਸਿੰਘਾਂ ਨੇ ਜਦੋਂ ਟੇਗਾਂ ਵਾਹੀਆਂ ਤੇ ਉਹ ਦਵਾਣੇ ਵਰਗੇ ਸੀਸ ਪਏ ਹਨ।
ਸਭਨ ਕਿਰਪਾਨ ਚਲਾਈ,
ਗੁਰੂ ਕੇ ਸਿੰਘਾਂ ਨੇ ਤਲਵਾਰਾਂ ਇਸ ਤਰ੍ਹਾਂ ਵਾਹੀਆਂ ਜਿਵੇਂ ਕੋਈ ਵੇਲ ਚੋਂ ਦਵਾਣਾ ਪਰੇ ਗਿਰਦਾ ਹੈ।
ਮਾਰ ਮਾਰ ਕਰ ਰੋਰ ਮਚਾਇਓ,
ਮਾਰ ਮਾਰ ਕਰਦੇ ਵੜ ਦੋ ਗੁਰੂ ਕੇ ਪਿਆਰਿਓ, ਵੜ ਦੋ ਇਹਨਾਂ ਨੂੰ। ਇਸ ਤਰ੍ਹਾਂ ਰੋਲਾ ਪਾਈ ਜਾ ਰਹੇ ਗੁਰੂ ਕੇ ਸਿੰਘ ਸੂਰਬੇ।
ਕੁਦਤ ਸਿੰਘ ਜੁਝਾਰੇ,
ਗੁਰੂ ਕੇ ਸਿੰਘ ਕੁੱਦਦੇ ਹੋਏ ਛਾਲਾ ਮਾਰਦੇ ਹੋਏ ਬੜੇ ਉਤਸ਼ਾਹ ਨਾਲ ਅੱਗੇ ਵਧਦੇ ਜਾ ਰਹੇ ਹਨ ਤੇ ਕਟਾਵਟ ਕਰੀ ਜਾ ਰਹੇ ਹਨ।
ਨੀਂਦ ਮਾਏ ਤੇ ਪਲਕ ਨ ਖੁੱਲਤੀ,
ਗੂੜੀ ਨੀਂਦ ਸੁੱਤੇ ਪਏ ਇਹ ਤੁਰਕ, ਇਹ ਪਠਾਨ, ਇਹ ਸੈਯਦ। ਅੱਖਾਂ ਮਲਦੇ ਮਲਦੇ ਉੱਠਦੇ ਕੀ? ਤਲਵਾਰਾਂ ਦੇ ਵਾਰ ਧੜਦੇ ਆ ਰਹੇ, ਸਰੀਰਾਂ ਤੇ ਆ ਰਹੇ, ਬਾਹਾਂ ਤੇ ਆ ਰਹੇ। ਜਿਹੜਾ ਵੀ ਕੋਈ ਸਰੀਰ ਦਾ ਅੰਗ ਅੱਗੇ ਆਵੇ ਤੇ ਗੁਰੂ ਕੇ ਸਿੰਘ ਤਲਵਾਰ ਵਹੀ ਜਾ ਰਹੇ ਇਹਨਾਂ ਨੂੰ। ਅੱਖਾਂ ਮਸੇ ਖੁੱਲਦੀਆਂ ਇਹਨਾਂ ਤੁਰਕਾਂ ਦੀਆਂ।
ਮਾਰ ਖੜਗ ਕੱਟ ਡਾਰੇ,
ਤਲਵਾਰ ਦਾ ਵਾਰ ਕਰਕੇ ਤਲਵਾਰ ਮਾਰ ਮਾਰ ਕੇ ਗੁਰੂ ਕੇ ਪਿਆਰੇ ਕੱਟ ਵੱਟ ਕਰਕੇ ਪਰੇ ਗਿਰਦੇ ਹਨ।
ਆਦਿ ਘੜੀ ਕਿਰਪਾਨ ਬਹੀ ਬੋ,
12 ਮਿੰਟ ਆਦੀ ਘੜੀ, ਇੱਕ ਘੜੀ ਹੁੰਦੀ 24 ਮਿੰਟ, 12 ਮਿੰਟ ਗੁਰੂ ਕੇ ਸਿੰਘਾਂ ਨੇ ਤਲਵਾਰਾਂ ਵਾਹੀਆਂ। ਬਹੁਤਾ ਸਮਾਂ ਨਹੀਂ ਕੀਤਾ, ਜੰਗ ਹੁੰਦਾ 2.5 ਫੱਟ ਵਾਰ, ਸਿਆਣੇ ਜਾਣਦੇ ਹਨ ਜਿਹੜੇ ਗੱਤਕੇ ਦੇ ਅਭਿਆਸੀ, ਦੋ ਇੱਕ ਵਾਰ ਆਰ ਜਾਂ ਪਾਰ 2.5 ਫੱਟ ਵਾਰ ਹੁੰਦੇ। ਤੇ ਗੁਰੂ ਕੇ ਸਿੰਘ 2.5 ਫੱਟ ਕੀਤੇ ਹੀ ਨਹੀਂ, ਦੁਸ਼ਮਣ ਸੁੱਤਾ ਪਿਆ, ਪਰ ਚੀਰਦੇ ਜਾ ਰਹੇ ਸਭ ਨੂੰ। ਲਗਭਗ 12 ਮਿੰਟ ਅੱਧੀ ਘੜੀ ਗੁਰੂ ਕੇ ਸਿੰਘਾਂ ਨੇ ਤਲਵਾਰਾਂ ਵਹੀਆਂ ਹਨ।
ਰੁੰਡ ਮੁੰਡ ਗਨ ਹੋਏ,
ਧੜ ਤੋਂ ਰੁੰਡ ਮੁੰਡ ਹੋ ਗਏ, ਧੜ ਵੱਖਰੇ ਸੀਸ ਵੱਖਰੇ, ਇਸ ਤਰ੍ਹਾਂ ਰੁੰਡ ਮੁੰਡ ਹੋ ਗਏ ਹਨ।
ਸ਼ਸਤਰ ਸੰਭਾਰ ਨ ਕਿਸ ਕੀ ਹੋਈ,
ਕਿਸੇ ਨੂੰ ਕੀ ਪਤਾ ਸੀ ਕਿ ਸਿੰਘ ਅੱਧੀ ਰਾਤ ਨੂੰ ਆ ਜਾਣਗੇ? ਸ਼ਸਤਰ ਕਿੱਥੇ ਪਏ, ਆਪ ਕਿੱਥੇ ਸੁੱਤੇ? ਕਿਸੇ ਨੂੰ ਆਪਣੇ ਸ਼ਸਤਰ ਦੀ ਸੰਭਾਲ ਨਹੀਂ ਰਹੀ।
ਕੱਟ ਕੱਟ ਧਰ ਪਰ ਸੋਏ,
ਕੱਟ ਵੱਡ ਹੋ ਕੇ, ਕਈਆਂ ਦੇ ਸੀਸ ਵੱਡੇ ਹੋਏ, ਕਈਆਂ ਦੇ ਹੋਰ ਸਰੀਰ ਦੇ ਅੰਗ ਵੱਡੇ ਹੋਏ, ਧਰਤੀ ਤੇ ਸੋ ਗਏ ਸਦਾ ਦੀ ਨੀਂਦ।
ਕਿਸ ਕੋ ਮੁੰਡ ਤੁੰਡ ਕੈ ਕਾਟਿਓ,
ਕਿਸੇ ਦਾ ਸੀਸ ਵੱਡਿਆ ਪਿਆ, ਕਿਸੇ ਦਾ ਧੜ ਵੱਖਰਾ ਵੱਡਿਆ ਪਿਆ ਹੈ।
ਕਿਸ ਕੀ ਗਰੀਵਾ ਨਿਆਰੀ,
ਕਿਸੇ ਦੀ ਗਰਦਨ ਸਰੀਰ ਤੋਂ ਵੱਖਰੀ ਹੈ।
ਕਹਿ ਸਿਕੰਧ ਕੁਝ ਹੱਥ ਕਟਿਓ ਕਹਿ,
ਕਿਸੇ ਦਾ ਮੋਢਾ ਵੱਡਿਆ ਹੋਇਆ, ਕਿਸੇ ਦੀ ਬਾਂਹ ਵੱਡੀ ਹੋਈ, ਕਿਸੇ ਦਾ ਹੱਥ ਵੱਡਿਆ ਹੋਇਆ ਹੈ।
ਕੱਟ ਕਿਸ ਪੇਟ ਪਿਛਾਰੀ,
ਕਿਸੇ ਦੀ ਲੱਕ ਵੱਡੀ ਹੋਈ ਹੈ, ਕਿਸੇ ਦਾ ਪੇਟ ਵੱਡਿਆ ਹੋਇਆ। ਭਾਈ ਇਸ ਤਰ੍ਹਾਂ ਇਹਨਾਂ ਤੁਰਕਾਂ ਦੇ ਕਈਆਂ ਦੇ ਸਰੀਰਾਂ ਦੇ ਅੰਗ ਵੱਡੇ ਹੋਏ ਹਨ।
ਜੰਗ ਕੱਟੀ ਜਾਨੂ ਕਿਸ ਕਾਟਿਓ,
ਕਈਆਂ ਦੀ ਲੱਤ ਵੱਡੀ ਹੋਈ ਹੈ, ਕਈਆਂ ਦਾ ਪੱਟ ਵੱਡਿਆ ਹੋਇਆ ਹੈ।
ਕਿਸ ਕੇ ਚਰਨ ਬਿਦਾਰੇ,
ਕਈਆਂ ਦੇ ਪੈਰ ਹੀ ਵੱਡੇ ਹੋਏ। ਜਿਹੜਾ ਤਲਵਾਰ ਦੀ ਵਾਰ ਵਿਚ ਆ ਹੀ ਗਿਆ, ਸਿੰਘਾਂ ਨੇ ਛੱਡਣਾ ਥੋੜੀ ਹੈ। ਤਲਵਾਰ ਤਾਂ ਭਾਈ ਮੰਗਦੀ ਖੂਨ ਹੈ, ਜਿਹੜਾ ਉਹਦੇ ਵਾਰ ਚ ਆ ਗਿਆ ਉਹਨੇ ਤਾਂ ਆਪਣਾ ਕੰਮ ਕਰਨਾ ਹੀ ਹੈ। ਤੇ ਕਈਆਂ ਦੇ ਪੈਰ ਵੱਡੇ ਹੋਏ ਹਨ।
ਲੋਚਨ ਕਰਨ ਕਟੇ ਬਿਲ ਲਾਵਤ,
ਅੱਖਾਂ ਵਿਖੇ ਤਲਵਾਰ ਵਾਰੀ ਅਖਬਾਰ ਕੱਢੀ ਗੁਰੂ ਕੇ ਸਿੰਘਾਂ ਨੇ, ਕਈਆਂ ਦੇ ਕੰਨ ਵੱਢ ਕੇ ਪਰੇ ਕਰੇ, ਕਈਆਂ ਦੇ ਨੱਕ ਵੱਡੇ ਹੋਏ ਹਨ।
ਇੱਕ ਵਾਰੀ ਇਮ ਮਾਰੇ,
ਇੱਕ ਵਾਰੀ ਗੁਰੂ ਕੇ ਸਿੰਘਾਂ ਨੇ ਲਗਭਗ 12 ਮਿੰਟ ਅੱਧੀ ਘੜੀ ਇਹ ਵਾਰ ਕੀਤਾ ਤੇ ਢੇਰ ਲਗਾ ਦਿੱਤੇ ਇਹਨਾਂ ਤੁਰਕਾਂ ਦੇ।
ਪਯੋ ਸਥਾਰ ਖੇਤ ਮੈਂ ਤੁਰਕਨ,
ਤੁਰਕਾਂ ਦੇ ਖੇਤ ਵਿਖੇ ਭਾਈ ਇਸ ਤਰ੍ਹਾਂ ਢੇਰ ਲੱਗ ਗਏ ਹਨ।
ਜਿਮ ਕਾਸ਼ਟ ਕੱਟ ਡਾਰੇ,
ਜਿਵੇਂ ਕੋਈ ਆਰਾ ਲੱਕੜ ਨੂੰ ਵੜਦਾ ਜਾਵੇ, ਕੋਈ ਆਰੀ ਲੱਕੜ ਨੂੰ ਚੀਰਦੀ ਜਾਵੇ, ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦੀਆਂ ਤਲਵਾਰਾਂ ਇਹਨਾਂ ਤੁਰਕਾਂ ਦੇ ਸੀਸ ਇਹਨਾਂ ਦੇ ਅੰਗ ਅੰਗ ਵੜਦੇ ਜਾ ਰਹੇ ਹਨ।
ਨਿਸਾ ਅੰਧੇਰ ਸ਼ੋਰ ਵੱਡ ਮਾਚਾ,
ਅੱਧੀ ਰਾਤ ਦਾ ਸਮਾਂ ਅੰਧੇਰ ਜ਼ਿਆਦਾ ਹੈ, ਬੜਾ ਰੋਲਾ ਮਚਿਆ ਹੋਇਆ ਹੈ।
ਦਿਖਤ ਨਾ ਹੱਥ ਪਸਾਰੇ,
ਹੱਥ ਨਹੀਂ ਦਿਖਦਾ ਲਾਈਟਾਂ ਤੇ, ਅੱਜ ਕੱਲ ਸਮਾਂ ਉਹ ਸਮਾਂ ਹੈ ਨਹੀਂ ਸੀ, ਮਸ਼ਾਲਾਂ ਜਲਾਣੀਆਂ ਪੈਂਦੀਆਂ ਸਨ ਤੇ ਮਸ਼ਾਲਾਂ ਸਭ ਦੀਆਂ ਬੰਦ ਸਨ, ਕੋਈ ਕਦੇ ਮਸ਼ਾਲ ਜਲਦੀ ਹੋਣੀ ਜਲਦੀ ਹੋਣੀ, ਬਾਕੀ ਮਸ਼ਾਲਾਂ ਬੰਦ, ਖੂਬ ਹਨੇਰਾ ਸੀ ਤੇ ਇਸ ਤਰ੍ਹਾਂ ਭਾਈ ਹੱਥ ਨਹੀਂ ਵਿਕਦਾ ਸੀ।
ਨਿਕਟ ਕੇ ਦੂਰ ਹੁਤੇ ਗਨ ਡੇਰੇ,
ਕਈਆਂ ਦੇ ਡੇਰੇ ਨੇੜੇ ਸਨ, ਕਈਆਂ ਦੇ ਡੇਰੇ ਦੂਰ ਸਨ।
ਸਨਦ ਬੱਧ ਹੋਏ ਧਾਏ,
ਸਨਦ ਬੱਧ ਤਿਆਰ ਪਰ ਤਿਆਰ ਹੋ ਕੇ, ਗੁਰੂ ਕੇ ਸਿੰਘ ਪਹਿਲਾਂ ਹੀ ਗਏ ਸਨ, ਜਿਹੜੇ ਦੂਰ ਸਨ ਉਹ ਵੀ ਤਿਆਰ ਪਰ ਤਿਆਰ ਹੋ ਕੇ ਆ ਗਏ ਹਨ। ਇਹ ਤੁਰਕ ਆਦਿਕ
ਸਿੰਘ ਕਿਨਾਰਾ ਕਰ ਤਤ ਛਿਨ ਮੈਂ,
ਛਿਨ ਮੈਂ ਗੁਰੂ ਕੇ ਪਿਆਰੇ ਉਸੇ ਵੇਲੇ 12 ਮਿੰਟ ਤਲਵਾਰ ਵਾਰ ਕੇ ਕਿਨਾਰਾ ਕਰ ਗਏ, ਵੜਦੇ ਵੜਦੇ ਇਹਨਾਂ ਤੁਰਕਾਂ ਨੂੰ ਆਪਣੇ ਡੇਰੇ ਵਿਖੇ ਪਹੁੰਚ ਗਏ ਹਨ।
ਦੁਰਗ ਵਿਖੇ ਸਭ ਆਏ,
ਕਿਲਾ ਲੋਹਗੜ ਉਸ ਕਿਲੇ ਵਿਖੇ ਭਾਈ ਸ਼ੇਰ ਸਿੰਘ, ਭਾਈ ਨਾਰ ਸਿੰਘ ਵਰਗੇ ਇਹ ਗੁਰੂ ਕੇ ਪਿਆਰੇ ਪਹੁੰਚ ਗਏ ਹਨ।
ਚਲਨ ਲਗੀ ਗਨ ਤੁਪਕ ਮਿਲੇ ਪੁਨ,
ਸਿੰਘ ਆਪਣੇ ਡੇਰੇ ਵਿਖੇ ਪਹੁੰਚ ਗਏ ਤੇ ਫਿਰ ਇਹਨਾਂ ਤੁਰਕਾਂ ਨੂੰ ਸੁਚੇਤ ਆਈ, ਚੇਤਨਾ ਆਈ, ਇਹ ਸਾਵਧਾਨ ਹੋਏ ਤੇ ਫਿਰ ਤਲਵਾਰਾਂ ਚਲਾਣੀਆਂ ਸ਼ੁਰੂ ਕੀਤੀਆਂ ਇਹਨਾਂ ਨੇ ਤੇ ਹੋਰ ਆਪਣੀ ਬੰਦੂਕਾਂ ਦੇ ਵਾਰ ਕੀਤੇ ਹਨ।
ਕਛੂ ਪਛਾਣ ਨਾ ਹੋਈ,
ਜਦੋਂ ਬੰਦੂਕਾਂ ਚਲਾਉਂਦੇ ਪਏ ਅੱਧੀ ਰਾਤ ਨੂੰ ਘੂਪ ਹਨੇਰੇ ਵਿਖੇ ਤੇ ਪਛਾਣ ਨਹੀਂ ਹੁੰਦੀ ਸੀ ਤੇ ਸਾਹਮਣੇ ਕਿਹੜਾ ਹੈ, ਸਿੰਘ ਤਾਂ ਕਿਨਾਰਾ ਕਰ ਗਏ ਸਨ ਪਰ ਇਹ ਤੁਰਕ ਬੰਦੂਕਾਂ ਦੇ ਵਾਰ ਗੋਲੀਆਂ ਦੇ ਵਾਰ ਆਪਣੇ ਆਪ ਨੂੰ ਵੀ ਕਰੀ ਜਾ ਰਹੇ ਹਨ।
ਆਪਸ ਵਿਖੇ ਕਟਨ ਸਭ ਲਾਗੇ,
ਕਈਆਂ ਦੇ ਆਪਣੇ ਹੀ ਭਰਾ, ਕਈਆਂ ਦੇ ਆਪਣੇ ਰਿਸ਼ਤੇਦਾਰ, ਕਈਆਂ ਦੇ ਆਪਣੇ ਹੀ ਤੁਰਕ ਇਹਨਾਂ ਦੇ ਤੇ ਇੱਕ ਦੂਜੇ ਨੂੰ ਮਾਰੀ ਜਾ ਰਹੇ ਹਨ।
ਸੂਝ ਬੂਝ ਨਾ ਹੋਈ,
ਕਿਸੇ ਨੂੰ ਆਪਣੀ ਆਪ ਦੀ ਖਬਰ ਨਹੀਂ ਹੋਈ ਮੈਂ ਕਿਹਨੂੰ ਮਾਰ ਰਿਹਾ, ਕੋਈ ਸਮਝ ਨਹੀਂ ਆਈ ਇਹਨਾਂ ਤੁਰਕਾਂ ਨੂੰ ਇਹਨਾਂ ਪਠਾਣਾ ਨੂੰ।
ਗੁਲਕਾ ਸੰਗ ਮਰੇ ਤਬ ਅਨਗਨ,
ਅਨਗਨ ਅਨੇਕ ਹੀ ਇਹ ਪਠਾਨ ਇਹ ਮੁਗਲ ਆਦਿਕ ਗੋਲੀਆਂ ਨਾਲ ਮਰੇ ਹਨ।
ਕਟੇ ਖੜਗ ਕੇ ਸੰਗਾ,
ਤੇ ਕਈ ਤਲਵਾਰਾਂ ਨਾਲ ਮਰ ਗਏ ਹਨ ਕਿਉਂਕਿ ਇਹ ਤੁਰਕਾਂ ਕੋਲ ਵੀ ਤਲਵਾਰਾਂ ਸਨ, ਇਹ ਤਲਵਾਰਾਂ ਲੈ ਕੇ ਤੁਰ ਪਏ ਤੇ ਆਪਣਿਆਂ ਨੂੰ ਮਾਰੀ ਜਾ ਰਹੇ ਹਨੇਰੇ ਵਿਖੇ।
ਇਤੀ ਉਤ ਲਖੇ ਸਿੰਘ ਇਹ ਆਵਤ,
ਇਹੀ ਜਾਣਦੇ ਹਨ ਵੀ ਸਿੰਘ ਇਧਰ ਆ ਗਏ ਹਨ, ਸਿੰਘਾਂ ਦੇ ਭਾਣੇ ਭਾਈ ਇਹ ਆਪਣੇ ਆਪਣੇ ਸਾਥੀਆਂ ਨੂੰ ਆਪਣੇ ਬੰਦਿਆਂ ਨੂੰ ਹੀ ਮਾਰ ਰਹੇ ਹਨ।
ਕਰਤ ਆਪ ਮੈਂ ਜੰਗਾ,
ਆਪਸ ਵਿਖੇ ਇਹ ਜੰਗ ਕਰ ਰਹੇ ਹਨ।
ਰਸਾਵਲ ਛੰਦ ਪਿਤਾ ਪੁੱਤ ਮਾਰਾ ਕੇ ਪ੍ਰਾਤੰਗ ਪ੍ਰਹਾਰਾ,
ਪਿਤਾ ਪੁੱਤਰ ਨੂੰ ਮਾਰ ਰਿਹਾ, ਭਰਾ ਭਰਾ ਨੂੰ ਮਾਰ ਰਿਹਾ, ਕੀ ਪਤਾ ਲੱਗਦਾ ਕਿ ਅੱਧੀ ਰਾਤ ਨੂੰ ਮੇਰਾ ਭਰਾ ਸਾਹਮਣੇ ਹੈ ਕਿ ਮੇਰਾ ਪੁੱਤਰ ਸਾਹਮਣੇ ਹੈ, ਮੇਰਾ ਪਿਓ ਸਾਹਮਣੇ, ਕਿਸੇ ਨੂੰ ਕੀ ਪਤਾ। ਜਿਹੜਾ ਵਾਰ ਕਰੀ ਜਾ ਰਹੇ ਤਲਵਾਰਾਂ ਦੇ ਵਾਰ ਕਰ ਰਹੇ ਇਹ ਪਠਾਨ ਇਹ ਤੁਰਕ ਆਦਿਕ, ਤੇ ਜਿਹੜਾ ਸਾਹਮਣੇ ਆਇਆ ਉਹਨੂੰ ਮਾਰੀ ਜਾ ਰਹੇ, ਕੀ ਪਤਾ ਲੱਗਦਾ ਕਿ ਆਪਣਾ ਭਰਾ ਹੈ, ਆਪਣਾ ਪੁੱਤਰ ਹੈ ਜਾਂ ਆਪਣਾ ਕੋਈ ਹੋਰ ਰਿਸ਼ਤੇਦਾਰ ਹੈ।
ਕਰਾ ਚੋਲ ਚਾਲੇ ਨਾ ਜਾਈ ਸੰਭਾਲੇ,
ਤਲਵਾਰਾਂ ਚਲਦੀਆਂ ਹਨ ਤੇ ਸੰਭਾਲੀਆਂ ਨਹੀਂ ਜਾਂਦੀਆਂ, ਤਲਵਾਰ ਦਾ ਕੰਮ ਹੀ ਭਾਈ ਜਦੋਂ ਭਗਵਤੀ ਚਲਦੀ ਹੈ ਤੇ ਸਭ ਤੇ ਆਪਣਾ ਵਾਰ ਕਰਦੀ ਹੀ ਹੈ।
ਕਿਸੂ ਨਾ ਏ ਪੁੱਛੇ ਸੁਦੀ ਤੇ ਸੁਛੂਛੇ,
ਤਲਵਾਰ ਕਿਸੇ ਨੂੰ ਪੁੱਛਦੀ ਨਹੀਂ ਤੇ ਬੰਦਾ ਵੀ ਕਿਸੇ ਤੋਂ ਪੁੱਛਦਾ ਜਦੋਂ ਗੁੱਸੇ ਵਿਖੇ ਆ ਜਾਵੇ, ਬੰਦਾ ਇਸ ਤਰ੍ਹਾਂ ਕੱਟ ਵੱਟ ਕਰੀ ਜਾਂਦਾ, ਇਸੇ ਤਰ੍ਹਾਂ ਇਹ ਤੁਰਕ ਕੱਟ ਵੱਟ ਕਰੀ ਜਾ ਰਹੇ ਹਨ, ਕਿਸੇ ਨੂੰ ਖਾਲੀ ਨਹੀਂ ਛੱਡਦੇ।
ਕਰੇ ਉਹ ਜਿਤਾਵੇ ਪ੍ਰਹਾਰਨ ਚਲਾਵੇ,
ਬੜੇ ਬਲ ਕਰਕੇ ਛਾਲਾ ਮਾਰ ਕੇ ਤਲਵਾਰਾਂ ਲੈ ਕੇ ਅੱਗੇ ਆਉਂਦੇ ਹਨ, ਤਲਵਾਰਾਂ ਚਲਾ ਕੇ ਇਸ ਤਰ੍ਹਾਂ ਵਾਧੇ ਮਾਰਦੇ ਹਨ, ਆਪਣੇ ਆਪ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭਰਾਵਾਂ ਨੂੰ ਮਾਰੀ ਜਾ ਰਹੇ ਹਨ।
ਕਟੇ ਆਪ ਮਾਈ ਦਿਖੇ ਕੋਈ ਨਾਈ,
ਆਪਸ ਵਿਖੇ ਇਹਨਾਂ ਦੀ ਕਟਾਵਟ ਹੋ ਰਹੀ ਹੈ, ਕੋਈ ਦਿਖਦਾ ਨਹੀਂ ਭਾਈ ਕਿਹੜਾ ਆ ਗਿਆ ਅੱਗੇ, ਹਨੇਰਾ ਧੁੱਪ ਹੈ ਤੇ ਆਪਣੇ ਆਪ ਨੂੰ ਹੀ ਮਾਰੀ ਜਾ ਰਹੇ ਹਨ।
ਪਛਾਣੇ ਨਾ ਆਨਾ ਪ੍ਰਹਾਰੇ ਕਿਰਪਾਨਾ,
ਕਿਸੇ ਦੀ ਪਛਾਣ ਨਹੀਂ ਹੋ ਰਹੀ ਖਾਲਸਾ ਜੀ, ਉਹ ਕਿਰਪਾਨਾ ਦੇ ਤਲਵਾਰਾਂ ਦੇ ਪ੍ਰਹਾਰ ਕਰੀ ਜਾ ਰਹੇ ਹਨ।
ਤਿਸੀ ਮੋਰ ਚਾ ਮੈਂ ਸੰਘਾਰੇ ਤਮਾ ਮੈਂ,
ਉਸਦੇ ਮੋਰਚੇ ਵਿਖੇ ਜਿਹੜਾ ਮੋਰਚਾ ਲੋਹਗੜ ਦੇ ਨੇੜੇ ਸੀ, ਤਮਾਮੈ ਤਮਾਮ ਕਹਿੰਦੇ ਸਾਰੇ ਹੀ, ਅਨੇਕਾਂ ਹੀ ਇਹ ਤੁਰਕ ਮਾਰੇ ਗਏ ਲਗਭਗ ਉਸ ਮੋਰਚੇ ਵਿਖੇ, ਅਨੇਕਾਂ ਹੀ ਇਹ ਸਾਰੇ ਮੋਰਚੇ ਵਾਲੇ ਇਹ ਤੁਰਕ ਪਠਾਨ ਆਦਿਕ ਮਾਰੇ ਗਏ ਹਨ।
ਬੇਹੋਸ਼ੋਣ ਜਾਈ ਥਿਰਾ ਲੋਥ ਛਾਈ,
ਸੋਣ ਕਹਿੰਦੇ ਖੂਨ, ਖੂਨ ਦੀਆਂ ਨਦੀਆਂ ਵਹਿ ਗਈਆਂ, ਧੜਾਂ ਦੇ ਧੜ ਦੇ ਢੇਰ ਲੱਗ ਗਏ, ਲੋਥਾਂ ਦੇ ਢੇਰ ਲੱਗ ਗਏ ਇਹਨਾਂ ਤੁਰਕਾਂ ਦੇ।
ਸੁਣਿਓ ਰੋਰ ਸੂਬੇ ਮਹਾ ਚਿੰਤ ਡੂਬੇ,
ਸੁਣਿਆ ਜਬਰਦਸਤ ਖਾਂ ਲਾਹੌਰ ਦਾ ਸੂਬੇਦਾਰ, ਸੂਬਾ ਵਜ਼ੀਰ ਖਾਂ ਸਰਹੰਦ ਦਾ ਸੂਬੇਦਾਰ, ਜਦੋਂ ਦੋਵਾਂ ਨੇ ਸੁਣਿਆ ਕਿ ਬੜਾ ਰੋਲਾ ਮਚ ਗਿਆ ਤੇ ਇਹਨਾਂ ਦੋਵਾਂ ਨੇ ਸਾਰੀ ਖਬਰ ਮੰਗਾਈ ਹੈ।
ਕਟਿਓ ਮੋਰ ਚਾ ਕੋ ਸੁਣਿਓ ਸ਼ੋਰ ਤਾਂ ਕੋ,
ਸਾਰਾ ਸ਼ੋਰ ਸੁਣਿਆ ਇਹਨਾਂ ਨੇ, ਬੜਾ ਰੋਲਾ ਪੈ ਰਿਹਾ ਕਿ ਸਾਡੇ ਮੋਰਚੇ ਵਿਖੇ ਬੜੀ ਕਟਾਵਟ ਹੋਈ ਹੈ।
ਬੜੋ ਗਜਬ ਹੋਵਾ ਨਹੀਂ ਮੂਡ ਜੋਵਾ,
ਬੜੇ ਗਜਬ ਦੀ ਗੱਲ ਹੋ ਗਈ, ਬੜੀ ਹੈਰਾਨ ਵਾਲੀ ਗੱਲ ਹੈ, ਇਹਨਾਂ ਮੂਰਖਾਂ ਨੇ ਜਾਣਿਆ ਹੀ ਨਹੀਂ, ਇਹ ਸੁੱਤੇ ਹੀ ਪਏ ਸਨ।
ਬਨੇ ਕੋ ਉਪਾਵਾ ਅੰਧੇਰਾ ਸੋਛਾਵਾ,
ਕਿਹੜਾ ਉਪਾਅ ਬਣਦਾ ਭਾਈ, ਹਨੇਰਾ ਬਹੁਤਾ ਜ਼ਿਆਦਾ ਸੀ।
ਨਹੀਂ ਰਾਤ ਜਾਗੇ ਤਬੇ ਦਾਵ ਲਾਗੇ,
ਤਾਂ ਇਹੀ ਗੱਲ ਲੱਗਦੀ ਹੈ ਇਹ ਰਾਤ ਨੂੰ ਸੋ ਗਏ ਹੋਣੇ, ਕੋਈ ਰਾਤ ਨੂੰ ਜਾਗਦਾ ਨਹੀਂ ਹੋਣਾ, ਇਸ ਕਰਕੇ ਇਹਨਾਂ ਸਿੰਘਾਂ ਨੇ ਸਾਡੇ ਮੋਰਚੇ ਵਿਖੇ ਆ ਕੇ ਇਹ ਮਾਰ ਮਾਰੀ ਹੈ।
ਪਰ ਸਿੰਘ ਜਾਈ ਲਖੇ ਜਾਓ ਪਾਈ,
ਇਹੀ ਜਾਣਦਾ ਭਰਾਵਾ ਕਿ ਸਿੰਘਾਂ ਨੇ ਆ ਕੇ ਇੱਥੇ ਹੱਲਾ ਕੀਤਾ ਹੈ।
ਦੋਹਰਾ ਇਸ ਪ੍ਰਕਾਰ ਕੱਟ ਮੋਰਚਾ, ਫਤਿਹ ਖਾਲਸਾ ਪਾਏ।
ਇਸ ਤਰ੍ਹਾਂ ਖਾਲਸਾ ਜੀਓ, ਭਾਈ ਸ਼ੇਰ ਸਿੰਘ, ਭਾਈ ਨਾਰ ਸਿੰਘ ਵਰਗੇ ਗੁਰੂ ਕੇ ਪਿਆਰਿਆਂ ਨੇ ਜਿਹੜੇ ਲੋਹਗੜ੍ਹ ਦੇ ਕਿਲੇ ਵਿਖੇ ਤਿਆਰ ਬਰ ਤਿਆਰ, ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿਣ ਵਾਲੇ, ਇਹਨਾਂ ਨੇ ਅੱਧੀ ਰਾਤ ਨੂੰ ਕਟਾਵਟ ਕੀਤੀ, ਇਹਨਾਂ ਦੇ ਮੋਰਚੇ ਵਿਖੇ ਜਾ ਕੇ ਤੁਰਕਾਂ ਨੂੰ ਮਾਰਿਆ, ਢੇਰ ਲਗਾ ਤੇ ਇਹਨਾਂ ਤੁਰਕਾਂ ਦੇ। ਜਦੋਂ ਇਹ ਸਾਰਾ ਹਾਲ ਗੁਰੂ ਕੇ ਸਿੰਘਾਂ ਨੇ ਇਸ ਤਰ੍ਹਾਂ ਮਚਾਇਆ ਹੈ,
ਤੁਰਕ ਮੂਡ ਮਤ ਹੋਏ ਕਰ ਨਾਸ਼ ਪਾਏ ਦੁੱਖ ਪਾਏ।
ਇਹ ਤੁਰਕ ਮੂੜ ਮਤ, ਇਹਨਾਂ ਦੀ ਮੂਰਖ ਮਤ, ਮੂਰਖ ਵਾਲੀ ਬੁੱਧੀ ਹੈ ਇਹਨਾਂ ਦੀ, ਭੈੜੀ ਬੁੱਧੀ, ਇਹ ਸਭ ਨਾਸ਼ ਹੋ ਗਏ ਹਨ। ਜਿੱਥੇ ਇਹਨਾਂ ਦਾ ਡੇਰਾ ਸੀ ਲੋਹਗੜ੍ਹ ਦੇ ਨੇੜੇ ਨੇੜੇ, ਸਭ ਮਰ ਗਏ ਹਨ।
ਜੋ ਪਈ ਕੰਚਨ ਕੋ ਮੰਦਰ ਬੜ ਸੁੰਦਰ,
ਦੀ ਗੱਲ ਸੁਣੋ, ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਮਹਿਲ ਕਿਤਨਾ ਸੋਹਣਾ ਹੈ, ਸੋਨੇ ਦਾ ਮਹਾਰਾਜ ਜੀ ਦਾ ਇਹ ਆਸਨ ਹੈ, ਬੜਾ ਸੋਨੇ ਵਾਲਾ ਸ਼ੀਸ਼ ਮਹਿਲ ਜਿਹਨੂੰ ਕਹਿੰਦੇ ਭਾਈ, ਜਿਸ ਵਿਖੇ ਸੋਨਾ ਜੜਿਆ ਹੋਇਆ ਹੈ।
ਹੀਰਾ ਮੁਕਤਾ ਲਾਗੇ ਅੰਦਰ,
ਹੀਰਾ ਮੁਕਤਾ ਆਦਿਕ ਇਹ ਜੜੇ ਹੋਏ ਹਨ।
ਨੀਕੇ ਕਾਰੀਗਰਨ ਸੁਧਾਰੀ,
ਬੜੇ ਸੋਹਣੇ ਕਾਰੀਗਰ ਨੇ, ਬੜੀ ਰੀਝ ਨਾਲ ਇਹ ਮਹਾਰਾਜ ਜੀ ਦਾ ਇਹ ਕਮਰਾ ਬਣਾਇਆ ਹੈ, ਸਤਿਗੁਰ ਦੇ ਆਰਾਮ ਕਰਨ ਲਈ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਵਿਸ਼ਰਾਮ ਕਰਨ ਲਈ ਇਹ ਬੜਾ ਸੁਖਾਸਨ ਪਲੰਗ ਆਸਾਨ ਬਣਾਇਆ ਹੈ।
ਕਰੂ ਕੀ ਪੰਕਤ ਬੇਲ ਬਿਥਾਰੀ,
ਬੜੇ ਸੋਹਣੇ ਸੋਹਣੇ ਦਰਖਤਾਂ ਦੀਆਂ ਵੇਲਾਂ ਬਣਾਈਆਂ ਹੋਈਆਂ, ਕਈ ਦਰਖਤ ਬਣਾਏ ਹੋਏ, ਕਈ ਵੇਲਾਂ ਬਣਾਈਆਂ ਹੋਈਆਂ। ਖਾਲਸਾ ਜੀ ਮੈਂ ਗੱਲ ਕਹਿ ਦਵਾਂ, ਅੱਜ ਕੱਲ ਸਾਡੇ ਤੋਂ ਚਿੱਤਰਕਾਰੀ ਦੂਰ ਹੋ ਗਈ ਹੈ। ਜਾ ਕੇ ਦਰਸ਼ਨ ਕਰੋ ਬਾਬਾ ਅਟਲ ਦਾ, ਗੁਰਦੁਆਰਾ ਸਾਹਿਬ ਸ੍ਰੀ ਹਰਿਮੰਦਰ ਸਾਹਿਬ। ਅੱਜ ਕੱਲ ਤਾਂ ਕੰਮ ਖਤਮ ਹੀ ਹੋ ਗਿਆ, ਸੋਨਾ ਹੀ ਮੜੀ ਜਾ ਰਿਹਾ, ਪੱਥਰ ਹੀ ਮੜੀ ਜਾ ਰਹੇ ਆ। ਭਾਈ ਸਾਂਭੀਏ ਉਹਨਾਂ ਆਪਣੇ ਚਿੱਤਰਕਾਰੀ ਦੇ ਇਸ ਪੁਰਾਣੇ ਇਤਿਹਾਸ ਨੂੰ, ਪੁਰਾਣੇ ਸਥਾਨਾਂ ਨੂੰ, ਤੇ ਐਵੇਂ ਪੱਥਰ ਨਾ ਮੜੀਏ। ਭਾਈ ਪੱਥਰ ਮੜੋ ਠੀਕ ਹੈ, ਇਤਿਹਾਸ ਤਾਂ ਵਾਂਝੇ ਨਾ ਹੋਈਏ ਤੇ ਆਪਣੇ ਇਤਿਹਾਸ ਤੋਂ। ਕੀ ਦੱਸਾਂਗੇ ਆਪਣੇ ਬੱਚਿਆਂ ਨੂੰ ਵੀ ਸਾਡਾ ਇਹੀ ਸਥਾਨ ਸੀ, ਇਹੀ ਹਰਿਮੰਦਰ ਸਾਹਿਬ ਸੀ, ਇਹੀ ਫਤਿਹਗੜ੍ਹ ਸਾਹਿਬ ਸੀ, ਜਿੱਥੇ ਸਰਹੰਦ ਗੁਰੂ ਕੇ ਪਿਆਰਿਆਂ ਨੇ ਫਤਿਹਗੜ੍ਹ ਸਾਹਿਬ ਵਿਖੇ ਪਾਵਨ ਸਥਾਨ ਤੇ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਬੱਚਿਆਂ ਨੇ। ਹੋਰ ਕਿਤਨੇ ਪਾਵਨ ਸਥਾਨ ਜਿੱਥੇ ਪੁਰਾਣੀ ਚਿੱਤਰਕਾਰੀ, ਉਹ ਸਭ ਇਤਿਹਾਸ ਖਤਮ ਹੋ ਗਿਆ ਹੈ, ਤੇ ਉਸ ਪਾਵਨ ਚਿੱਤਰਕਾਰੀ ਜਿਹੜੀ ਕਮਰੇ ਵਿਖੇ ਕੀਤੀ ਹੋਈ ਹੈ, ਬੜੇ ਸੋਹਣੇ ਸੋਹਣੇ ਦਰਖਤਾਂ ਦੇ ਇਹ ਚਿੱਤਰ ਬਣਾਏ ਹੋਏ, ਬੜੇ ਹੋਰ ਫੁੱਲ ਬੂਟੇ ਆਦਿਕ ਬਣਾਏ ਹੋਏ ਹਨ।
ਬਹੁਤ ਬਡੂ ਰਜ ਮਨ ਦਮਕਾਈ,
ਬੜੀਆਂ ਲਿਸ਼ਕ ਲਿਸ਼ ਕਰਦੀਆਂ ਉਹ ਮਣੀਆਂ, ਉਹ ਵੀ ਅੰਦਰ ਜਗਮਗ ਕਰ ਰਹੀਆਂ ਹਨ।
ਅਸ ਘਰ ਸਭ ਰੁੱਤ ਮੈਂ ਸੁਖਦਾਈ,
ਐਸਾ ਘਰ ਜਿਹੜਾ ਹਰ ਰੁੱਤ ਵਿਖੇ ਸੁਖਦਾਈ ਹੈ।
ਸਤਿਗੁਰ ਤਿਸ ਕੇ ਵਿੱਚ ਬਿਰਾਜੇ,
ਉਹਦੇ ਵਿੱਚ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਜਾ ਕੇ ਮਹਾਰਾਜ ਬਿਰਾਜਮਾਨ ਹਨ।
ਰੁਚਿਰ ਪ੍ਰਿਅੰਕ ਤਰੇ ਛਏ ਛਾਜੇ,
ਸੋਹਣਾ ਪਲੰਗ ਸਤਿਗੁਰ ਗੁਰੂ ਕਲਗੀਧਰ ਪਾਤਸ਼ਾਹ ਲਈ ਹੈ।
ਰਚੇ ਪੁਰਟ ਕੇ ਪਾਵੇ ਚਾਰੂ,
ਜਿਹਦੇ ਚਾਰ ਪਾਵ ਬੜੇ ਸੋਹਣੇ ਪਾਵ, ਚਾਰੂ ਕਹਿੰਦੇ ਬੜੇ ਸੋਹਣੇ, ਸੋਨੇ ਦੇ ਇਹਦੇ ਪਾਵ ਹਨ, ਇਹਦੇ ਪਲੰਗ ਦੇ ਪਾਵ ਬੜੇ ਸੋਹਣੇ ਹਨ।
ਸਬਜ ਮਣੀ ਖਚ ਕੀ ਗੁਲ ਜਾਰੂ,
ਭਾਈ ਸਬਜ ਮਣੀਆਂ ਆਦਿਕ ਜੜੀਆਂ ਹੋਈਆਂ ਹਨ।
ਮੂੰਗਾ ਅਦਕ ਜਾਏ ਕੈ ਜਰਿਓ,
ਕੀਮਤੀ ਜੜੇ ਰਤਨ ਆਦਿਕ ਮੂੰਗਾ ਆਦਿਕ ਇਹ ਜੜੇ ਹੋਏ ਹਨ।
ਕਿਸੀ ਦੇਸ਼ ਕੋ ਸੁੰਦਰ ਕਰਿਓ,
ਕਿਸੀ ਦੇਸ਼ ਤੋਂ ਕਿਸੇ ਇਲਾਕੇ ਤੋਂ ਕੋਈ ਗੁਰੂ ਕੇ ਪਿਆਰੇ ਨੇ ਆ ਕੇ ਬੜੇ ਸ਼ੌਕ ਨਾਲ, ਬੜੀ ਰੀਝ ਨਾਲ ਇਹ ਪਲੰਗ ਬਣਵਾਇਆ ਹੈ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਲਈ।
ਰੁਚਰ ਮਖਮਲੀ ਛਾਦ ਬਿਛੋਨਾ,
ਸੋਹਣਾ ਮਖਮਲੀ ਆਸਨ ਬਿਛੋਨਾ ਹੈ, ਬੜੇ ਸੋਹਣੀ ਤਲਾਈ, ਬੜੀ ਸੋਹਣੀ ਉੱਤੇ ਇਹ ਚਾਦਰਾ ਵਿਛਾਈ ਗਈ ਹੈ।
ਸੇਜ ਬੰਦ ਸੁੰਦਰ ਦੁੱਤ ਪੋਨਾ,
ਸੇਜ ਬੰਦ ਜਿਹੜਾ ਸਾਣਾ ਹੈ ਬੜਾ ਸੋਹਣਾ ਹੈ। ਇੱਕ ਹੋਰ ਵੀ ਗੱਲ ਭਾਈ, ਜਦੋਂ ਚਾਦਰ ਵਿਛਾਉਂਦੇ ਆ ਤੇ ਚਾਰ ਪਾਵੇ ਦੇ ਨਾਲ ਉਹਨੂੰ ਚਾਦਰ ਨੂੰ ਬੰਨਦੇ ਵੀ ਸਨ, ਪਹਿਲਾਂ ਚਾਰੋ ਪਾਵ ਚੰਗੀ ਤਰ੍ਹਾਂ ਕੱਸ ਕੇ ਉਹ ਵੀ ਬੰਨਿਆ ਗਿਆ ਹੈ।
ਗੁੰਫੇ ਜਰੀਦਾਰ ਲਟਕੰਤੇ,
ਆਦਿਕ ਜੜੀਦਾਰ ਉਹ ਲਟਕ ਰਹੇ ਹਨ।
ਇਸ ਪਰ ਪ੍ਰਭੂ ਬਿਰਸਾ, ਇਸ ਪ੍ਰਭ ਪ੍ਰਭੂ ਬਿਸਰਾਮ ਕਰਨ ਤੇ,
ਐਸੇ ਸੋਹਣੇ ਪਲੰਗ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਆਪ ਬਿਰਾਜਮਾਨ ਹਨ ਤੇ ਬਿਰਾਜਮਾਨ ਹੁੰਦੇ ਹਨ।
ਰੋਰਾ ਸੁਣ ਕਰ ਨਿੰਦਰਾ ਤਿਆਗੀ,
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਰੋਲਾ ਸੁਣਿਆ, ਬੜਾ ਰੋਲਾ ਮਚ ਰਿਹਾ, ਤੇ ਮਹਾਰਾਜ ਆਪਣੀ ਇਹ ਸਰੀਰਕ ਨੀਂਦ ਤੋਂ ਬਾਹਰ ਜਾਗੇ ਹਨ।
ਚੌਕੀਦਾਰ ਹਕਾਰ ਸਿਆਗੀ,
ਜਿਹੜਾ ਬਾਹਰ ਪਹਿਰੇਦਾਰ ਚੌਕੀਦਾਰ ਪਹਿਰੇ ਦੇ ਰਿਹਾ ਸੀ, ਸਤਿਗੁਰ ਨੇ ਉਹਨੂੰ ਬੁਲਾਇਆ ਹੈ।
ਇਸ ਕੋ ਕਹਿਓ ਪਠੋ ਨਰ ਕੋਈ,
ਉਹਨੂੰ ਆਖਿਆ ਭਾਈ ਛੇਤੀ ਜਾ, ਜਿੱਥੇ ਰੋਲਾ ਮਚ ਰਿਹਾ ਉਧਰ ਕੋਈ ਬੰਦਾ ਭੇਜ, ਖਬਰ ਲੈ ਕੇ ਆਓ।
ਕਹਾਂ ਜੰਗ ਮਚੀ ਹੋ ਲੈ ਜੋਈ,
ਕਿੱਥੇ ਜੰਗ ਮਚਿਆ ਹੋਇਆ, ਅੱਧੀ ਰਾਤ ਨੂੰ ਕੀ ਰੋਲਾ ਪਿਆ ਹੋਇਆ ਹੈ।
ਤੈ ਕੋ ਸਿੰਘ ਲਿਆਓ ਮਮ ਤੀਰ,
ਪਾਸੇ ਇਹ ਰੋਲਾ ਮਚਿਆ ਹੋਇਆ, ਇਹ ਜੰਗ ਹੋ ਰਿਹਾ, ਉਸ ਪਾਸੇ ਤੋਂ ਕੋਈ ਸਿੰਘ ਸਾਡੇ ਕੋਲ ਲੈ ਕੇ ਆਓ।
ਸਰਬ ਬਾਤ ਜੋ ਕਹੇ ਸਧੀਰ,
ਸਧੀਰ ਧੀਰਜ ਨਾਲ, ਬੰਦਾ ਧੀਰਜ ਵਾਲਾ ਹੋਵੇ, ਐਵੇਂ ਕਾਹਲਾ ਨਾ ਪਵੇ, ਕੋਈ ਸਿੰਘ ਹੋਵੇ ਧੀਰਜ ਵਾਲਾ, ਸਾਨੂੰ ਦੱਸੇ ਭਾਈ ਇਹ ਗੱਲ ਹੋਈ ਹੈ, ਇਸ ਤਰ੍ਹਾਂ ਗੁਰੂ ਕੇ ਸਿੰਘਾਂ ਦੇ ਮਾਰ ਮਾਰੀ ਹੈ, ਸਾਨੂੰ ਪੂਰੀ ਗੱਲ ਦੱਸੇ ਆ ਕੇ
ਹੁਣ ਬਾਰ ਤੇ ਸਿੰਘ ਪਠਾਇਓ।
ਇਸ ਤਰ੍ਹਾਂ ਉਸ ਚੌਕੀ ਦਾ ਜਿਹੜਾ ਪਹਿਰਾ ਦੇ ਰਿਹਾ ਸੀ ਉਹ ਬਾਹਰ ਗਿਆ ਤੇ ਉਸ ਨੇ ਇੱਕ ਸਿੰਘ ਭੇਜਿਆ ਲੋਹਗੜ ਕਿਲੇ ਵੱਲ।
ਦੋਰੇ ਉਹ ਤੁਰਤ ਲੋਹਗੜ ਆਇਓ,
ਦੌੜ ਕੇ ਉਸੇ ਵੇਲੇ ਉਹ ਗੁਰੂ ਕਾ ਪਿਆਰਾ ਲੋਹਗੜ ਕਿਲੇ ਵਿੱਚ ਆਇਆ ਹੈ।
ਫੇਰ ਸਿੰਘ ਨਾਰ ਸਿੰਘ ਮਿਲਿਓ,
ਉਸ ਗੁਰੂ ਕੇ ਪਿਆਰੇ ਨੂੰ ਭਾਈ ਸ਼ੇਰ ਸਿੰਘ ਅਤੇ ਭਾਈ ਨਾਰ ਸਿੰਘ ਇਹ ਦੋਵੇਂ ਮਿਲੇ ਹਨ।
ਗੁਰੂ ਪਠਾਇਓ ਮੈਂ ਇਤ ਮਿਲਿਓ,
ਇਸ ਗੁਰੂ ਕੇ ਪਿਆਰ ਨੇ ਆਖਿਆ ਭਾਈ ਸ਼ੇਰ ਸਿੰਘ ਤੈਨੂੰ ਸਤਿਗੁਰੂ ਮਹਾਰਾਜ ਨੇ ਭੇਜਿਆ ਹੈ ਤੇ ਇਸ ਕਰਕੇ ਮੈਂ ਆਪ ਜੀ ਕੋਲ ਤੁਹਾਡੇ ਵੱਲ ਆਇਆ ਹਾਂ।
ਕਿਮ ਰੋਰਾ ਮਚਿਓ ਤੁਮ ਓਰੀ,
ਦੱਸੋ ਤਾਂ ਸਹੀ ਇਹ ਰੋਲਾ ਕੀ ਮਚਿਆ ਹੋਇਆ ਤੁਹਾਡੇ ਕਿਲੇ ਵੱਲ।
ਸੁਧ ਲੈ ਬਿਤ ਆਇਓ ਦੋਰੀ,
ਮੈਂ ਦੌੜ ਕੇ ਬੜੀ ਕਾਹਲੀ ਨਾਲ ਤੁਹਾਡੇ ਇਸ ਕਿਲੇ ਵੱਲ ਆਇਆ ਹਾਂ।
ਆਪਣੇ ਸਿੰਘ ਸੰਗ ਕਰ ਦੀਜੈ,
ਇਸ ਤਰ੍ਹਾਂ ਕਰੋ ਕੋਈ ਸਿੰਘ ਸਾਡੇ ਨਾਲ ਭੇਜੋ, ਉਹ ਸਾਰੀ ਖਬਰ ਸਤਿਗੁਰੂ ਮਹਾਰਾਜ ਜੀ ਨੂੰ ਦਵੇ।
ਪਠੋ ਤੁਰਤ ਨੈ ਬਿਲਮ ਲਗੀ ਜੈ,
ਦੇਰੀ ਨਾ ਕਰੋ ਤੁਰਤ ਭੇਜੋ, ਛੇਤੀ ਭੇਜੋ ਤੇ ਹੁਣੇ ਭੇਜ ਦਵੋ ਕੋਈ ਸਿੰਘ।
ਸੁਨ ਗੁਰ ਨਾਮ ਬਤਾਏ ਬਿਰਤੰਤਾ,
ਜਦੋਂ ਭਾਈ ਸ਼ੇਰ ਸਿੰਘ ਜੀ ਨੇ ਅਤੇ ਭਾਈ ਨਾਰ ਸਿੰਘ ਜੀ ਨੇ ਇਹ ਸਾਰੀ ਗੱਲ ਸੁਣੀ ਹੈ ਉਸੇ ਵੇਲੇ ਇਹ ਗੱਲ ਦੱਸਣ ਲਈ ਬੰਦਾ ਭੇਜਿਆ ਹੈ।
ਫਤਿਹ ਲਈ ਕਹੀਏ ਭਗਵੰਤਾ,
ਭਾਈ ਸਤਿਗੁਰੂ ਨੂੰ ਜਾ ਕੇ ਆਖਦੇ ਮਹਾਰਾਜ ਤੁਹਾਡੀ ਕਿਰਪਾ ਦੁਆਰਾ ਇਹ ਮੋਰਚਾ ਫਤਿਹ ਹੋਇਆ ਹੈ। ਸਤਿਗੁਰੂ ਜੀ ਭਾਈ ਜਿੱਤ ਮੇਰੀ ਕਿਰਪਾ ਕਾਲ ਕੇਰੀ, ਮਹਾਰਾਜ ਜਿੱਤ ਵੀ ਤੁਹਾਡੀ ਹੈ ਤੇ ਤੁਹਾਡੀ ਮਹਾਰਾਜ ਜਿੱਤ ਹੋਈ ਹੈ, ਇਹ ਮੋਰਚਾ ਫਤਿਹ ਹੋਇਆ ਹੈ।
ਸੰਗ ਜਵਾਰ ਸਿੰਘ ਪਠਾਇਓ,
ਵੇਲੇ ਇਹਨਾਂ ਸਿੰਘਾਂ ਨੇ ਭਾਈ ਜਵਾਰ ਸਿੰਘ ਭੇਜਿਆ ਹੈ।
ਤਤ ਚਿੰਨ ਚੱਲਿਓ ਗੁਰ ਟਿਗ ਆਇਓ,
ਉਸੇ ਵੇਲੇ ਚੱਲ ਕੇ ਮਹਾਰਾਜ ਜੀ ਕੋਲ ਆਇਆ ਹੈ।
ਬੈਠੇ ਪ੍ਰਭ ਬੂਜਿਓ ਤਿਸ ਤਾਈ,
ਸਤਿਗੁਰੂ ਜੀ ਬੈਠੇ ਸਨ, ਮਹਾਰਾਜ ਨੇ ਪੁੱਛਿਆ ਭਾਈ ਦੱਸ ਕੀ ਗੱਲ ਹੋਈ ਹੈ।
ਬਸ ਰੋਰਾ ਮਚਿਓ ਸਮੁਦਾਈ,
ਰੋਣਾ ਕੀ ਮਚਿਆ ਹੋਇਆ ਭਾਈ ਦੱਸ, ਤੇ ਭਾਈ ਜਵਾਹਰ ਸਿੰਘ ਕਿਵੇਂ ਦੱਸਣਗੇ ਮਹਾਰਾਜ ਕਿਵੇਂ ਤੁਹਾਡੇ ਸਿੰਘਾਂ ਨੇ ਇਹ ਅੱਧੀ ਰਾਤ ਤੋਂ ਤੁਰਕਾਂ ਤੇ ਹੱਲਾ ਕੀਤਾ ਹੈ। ਭਾਈ ਸ਼ੇਰ ਸਿੰਘ ਭਾਈ ਨਾਰ ਸਿੰਘ ਵਰਗਿਆਂ ਨੇ ਮਹਾਰਾਜ ਤੁਹਾਡੀ ਕਿਰਪਾ ਦੁਆਰਾ ਗੁਰੂ ਕੇ ਸਿੰਘਾਂ ਨੇ ਤਲਵਾਰਾਂ ਦੇ ਵਾਰ ਕਰਕੇ ਕਟਾਵਟ ਕੀਤੀ ਹੈ, ਅਗਰ ਤੁਹਾਡੀ ਜਿੱਤ ਹੋਈ ਹੈ ਤੇ ਕਿਵੇਂ ਸਾਰਾ ਹਾਲ ਸੁਣਾਣਗੇ।